धनुपाद पंकज सिमरो अंगद दुख निकंदन अमर दास गोर हृदय श्री गुरु राम दास गुण गावो गुरुवर्जन विघ्नन के नाशक विघ्नन के नाशक हरे गोविंद शुभ मात पर काशक श्री हर राय नमो कर जोरी नमो कर जोरी श्री हर कृष्ण नम ना बहोरी तेग बहादुर परम कृपाल परम कृपाला श्री गुरु गोविंद सिंह विशाला एकंकार सतगुरु तेह प्रसाद सच होए वाहे गुरु जी की फतेह विघ्न विनाशन सोए इसमें अमृत ज्ञान है मानक भगत वैराग गुरु ग्रंथ साहिब उदद बंदों कारे अनुराग कहां बुद्ध प्रभ तुच्छ हमारी वर्ण सके मेहमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी
सतनाम श्री वाहि गुरु साहिब जियो दोहरा सो सिंगण सिउ आपड़े कर कर कई उपाए तो सिंगन औखी बनी लब्बे नहीं कहूं राहे
खालसा वाहिगुरु जी की फतेह धन धन गुरुदेव जिस संग हर जपे गुर कृपाल जप पहे अवगुण सब छपे पारब्रह्म गुरुदेव नीचो उच थपे काट सिलक दुख माया कर लीने आप दसे गुण गाए बेअंत रसना हर जसे सतगुरु महाराज साहब जी धन धन सतगुरु श्री गुरु ग्रंथ साहब जी की गोद विच सुभाए मान हो करके संध्या दे दीवाना विच अपने जीवन दियां कीमती घड़ियां नूं सफलियां कर रही साध संगत जी गुरु साहब जी की बड़ी कृपा नाल अमृतमई बाणी दे पाठ कीर्तन आप जी ने सरवण कीते हन हर रोज शाम नूं गुरु पंथ प्रकाश की कथा सरवण कर रहे हो छोटा घल्लूकारा जो 1746 विच वापरिया उस दा अखी देखिया हाल भाई राय सिंह जी जो रतन सिंह दे पिता जी सन उन्होंने भाई रतन सिंह जी नूं सुनाया सीगा भाई रतन सिंह जी अपने पिता तो अपने नाना बाबा शाम सिंह जी तो अते होर जिहड़े बजुर्ग सन उन्हां तों जो कुछ पंथ दी उस विपता बारे सुनिया सी ओ कलम बंद करके पंथ प्रकाश विच बहुत वड्डी साडे लई एक धरोहर छड गए हन जे साध संगत जी भाई रतन सिंह जी ना हुंदे तां अज साडे कोल साडा इतिहास पंथ दा इतिहास नहीं सी होणा और पुरातन समय तों इह खालसे पंथ दा इतिहास सुनदे आ रहे हैं पंथ प्रकाश विचों ਕੱਲ ਆਪਾਂ ਸਰਵਣ ਕੀਤਾ ਸੀ ਜਦੋਂ ਕਾਨੂੰ ਆਣ ਦੇ ਛੰਭ ਵਿੱਚ ਘਿਰੇ ਹੋਏ ਖਾਲਸੇ ਨੇ ਚਾਰੇ ਪਾਸੇ ਮੁਸੀਬਤ ਦਾ ਮੂੰਹ ਵੇਖਿਆ। ਚਾਰ ਕੁ ਹਜ਼ਾਰ ਸਿੰਘ ਪਹਾੜ ਨੂੰ ਚੜ੍ਹੇ ਸਨ, ਜਿਹੜੇ ਪਹਾੜੀਆਂ ਨੇ ਬੜੇ ਦੁੱਖ ਦੇ ਕੇ ਮਾਰ ਦਿੱਤੇ। ਬਹੁਤ ਸਾਰੇ ਸਿੰਘ ਸਣੇ ਘੋੜਿਆਂ ਦੇ ਚੜ੍ਹ ਗਏ, ਜਿਹੜੇ ਰਾਵੀ 'ਚ ਡਿੱਗ ਡਿੱਗ ਕੇ ਸਣੇ ਘੋੜਿਆਂ ਦੇ ਰੁੜ ਗਏ ਔਰ ਭੁੱਖ ਨਾਲ ਬੇਹਾਲ ਹੋਏ ਸਨ। ਕਿਸੇ ਨੇ ਰੋਟੀ ਤਾਂ ਕੀ ਪੁੱਛਣੀ ਸੀ। ਪਹਾੜੀਆਂ ਨੇ ਹਮਲੇ ਕਰ ਕਰਕੇ ਵੱਖੋ ਵੱਖ ਥਾਵਾਂ 'ਤੇ ਘੋ ਦਿੱਤੇ, ਸ਼ਹੀਦ ਕਰ ਦਿੱਤੇ। ਔਰ ਜਿਹੜੇ ਸਿੰਘ ਰਾਵੀ ਵਾਲੇ ਪਾਸੇ ਜਾਂਦੇ, ਰਾਵੀ ਰੋੜ ਕੇ ਲੈ ਜਾਂਦੀ। ਕਈ ਹੱਲੇ ਸਿੰਘਾਂ ਨੇ ਰਾਵੀ ਵਾਲੇ ਪਾਸੇ ਕੀਤੇ, ਹਰ ਵਾਰੀ ਨਿਰਾਸ਼ ਹੋ ਕੇ ਪਿੱਛਾ ਮੁੜਨਾ ਪੈਂਦਾ ਸੀ। ਭਾਈ ਗੁਰਦਿਆਲ ਸਿੰਘ ਖੱਤਰੀ ਡੱਲੇ ਵਾਲੀਆ ਮਿਸਲ ਦੇ ਮੁਖੀ ਦੇ ਦੋ ਭਰਾ ਘੋੜਿਆਂ ਤੇ ਚੜ੍ਹ ਕੇ ਪਾਣੀ ਦੀ ਹਾਥ ਲੈਣ ਗਏ, ਮੁੜ ਕੇ ਆਏ ਨਾ ਘੋੜੇ ਲੱਭੇ ਨਾ ਸਿੰਘ ਲੱਭੇ। ਹੋਰ ਵੀ ਬਹੁਤ ਸਾਰੇ ਸਿੰਘ ਉੱਥੇ ਸ਼ਹੀਦ ਹੋਏ। ਇਸੇ ਤਰ੍ਹਾਂ ਇੱਕ ਪਾਸੇ ਅੱਗ ਲੱਗੀ ਹੋਈ ਸੀ, ਜੰਗਲ ਨੂੰ ਲੱਖੂ ਨੇ ਲਾਈ ਹੋਈ ਸੀ, ਉਹਦੇ ਕਰਕੇ ਜੰਗਲ ਵਿੱਚ ਖਲੋਣਾ ਮੁਸ਼ਕਲ ਹੋਇਆ ਪਿਆ ਸੀ। ਫਿਰ ਬਾਬਾ ਸੁੱਖਾ ਸਿੰਘ ਜੀ ਇਹ ਇਰਾਦਾ ਕਰਕੇ ਵੀ ਮੈਂ ਲੱਖੂ ਨੂੰ ਮਾਰ ਕੇ ਆਵਾਂ, ਫੌਜ ਦੇ 94 ਸਿੰਘ ਲੈ ਕੇ ਲੱਖੂ ਵੱਲ ਗਏ, ਪਰ ਲੱਖੂ ਦੀਆਂ ਤੋਪਾਂ ਦਾ ਗੋਲਾ ਭਾਈ ਸਾਹਿਬ ਸੁੱਖਾ ਸਿੰਘ ਦੇ ਪੱਟ 'ਤੇ ਲੱਗਣ ਕਰਕੇ ਉਹਨਾਂ ਦੀ ਪੱਟ ਤੋਂ ਲੱਤ ਜਿਹੜੀ ਸੀ ਚੂਰ ਹੋ ਗਈ, ਬੁਰੀ ਤਰ੍ਹਾਂ ਟੁੱਟ ਗਈ। ਆਪਣੀ ਲੱਤ ਨੂੰ ਘੋੜੇ ਦੇ ਕਾਠੀ ਦੇ ਹੰਨੇ ਨਾਲ ਬੰਨ ਕੇ ਦੁਸ਼ਮਣ ਨਾਲ ਲੜਦੇ ਰਹੇ। ਅਖੀਰ ਸੁੱਖਾ ਸਿੰਘ ਦੇ ਕਈ ਉਸ ਵੇਲੇ ਰਾਵਾਂ ਹੋ ਰਹੀਆਂ ਸਨ। ਕੋਈ ਕਹਿੰਦਾ ਸੀ ਪਹਾੜ ਨੂੰ ਚੜ੍ਹ ਚੱਲੀਏ, ਕੋਈ ਕਹਿੰਦਾ ਸੀ ਰਾਵੀ ਪਾਰ ਕਰਕੇ ਪੱਛਮੀ ਪੰਜਾਬ, ਜਿੱਧਰ ਅੱਜ ਕੱਲ੍ਹ ਆਪਾਂ ਕਹਿੰਦੇ ਹਾਂ ਪਾਕਿਸਤਾਨ ਦਾ ਏਰੀਆ, ਉੱਧਰ ਨਿਕਲ ਜਾਈਏ। ਕੋਈ ਕਹਿੰਦੇ ਸੀ ਵੀ, ਸੁੱਖਾ ਸਿੰਘ ਕਹਿੰਦਾ ਸੀ ਵੀ ਆਪਾਂ ਦੁਸ਼ਮਣ ਨਾਲ ਲੜ ਕੇ ਦੁਸ਼ਮਣ ਦੇ ਵਿੱਚੋਂ ਦੀ ਰਾਹ ਬਣਾਈਏ। ਜਦੋਂ ਕੋਈ ਚਾਰਾ ਨਾ ਚੱਲਿਆ, ਸਾਰਿਆਂ ਨੂੰ ਸੁੱਖਾ ਸਿੰਘ ਦੀ ਗੱਲ ਮੰਨਣੀ ਪਈ। ਇਹ ਲਗਭਗ 10-15 ਹਜ਼ਾਰ ਸਿੰਘਾਂ ਦਾ ਇੱਕ ਬੜਾ ਤਗੜਾ ਦਲ ਘੋੜ ਸਵਾਰ ਪੈਦਲ ਦਾ ਸਾਰੇ ਚੜ੍ਹਾ ਦਿੱਤੇ ਪਹਾੜ ਨੂੰ। ਜਿੰਨਾ ਚਿਰ ਉਹ ਪਹਾੜ ਵੱਲ ਨਹੀਂ ਗਏ ਜਾਂ ਉੱਪਰ ਨਹੀਂ ਚੜ੍ਹ ਸਕੇ, ਉਹਨਾਂ ਚਿਰ ਸਿੰਘ ਘੋੜਿਆਂ ਵਾਲੇ ਲੜਦੇ ਰਹੇ, ਰਸਤਾ ਰੋਕ ਕੇ ਦੁਸ਼ਮਣ ਦਾ ਖੜੇ ਰਹੇ, ਤਾਂ ਕਿ ਪੈਦਲ ਵਾਲੇ ਜਿਹੜੇ ਨੇ ਉਹ ਪਹਾੜ ਵੱਲ ਨਿਕਲ ਜਾਣ, ਘੋੜ ਸਵਾਰ ਮਾਲਵੇ ਨੂੰ ਨਿਕਲ ਜਾਣ। ਭਾਈ ਸਾਹਿਬ ਨੇ ਲਿਖਿਆ ਉੱਥੇ ਇਹੋ ਜਿਹਾ ਭਾਣਾ ਵਰਤਿਆ ਵੀ ਪਿਓ ਨੇ ਪੁੱਤਰ ਨੂੰ ਨਹੀਂ ਪਛਾਣਿਆ ਤੇ ਪੁੱਤਰ ਨੇ ਪਿਓ ਨੂੰ ਨਹੀਂ, ਜੇ ਕਿਸੇ ਦਾ ਮੂੰਹ ਜਿੱਧਰ ਆਇਆ ਉੱਧਰ ਨੂੰ ਲੋਕ ਚੱਲ ਪਏ। ਇਸ ਜੰਗ ਦੇ ਵਿੱਚ ਜਦੋਂ ਸਿੰਘ ਦੁਸ਼ਮਣ ਦੀ ਫੌਜ ਨੂੰ ਇੱਕ ਪਾਸੇ ਜਿੱਧਰ ਦੁਸ਼ਮਣ ਦਾ ਮੋਰਚਾ ਕਮਜ਼ੋਰ ਸੀ ਉਹਨੂੰ ਚੀਰ ਕੇ ਲੰਘੇ, ਤਾਂ ਦੁਸ਼ਮਣ ਦੀ ਫੌਜ ਪਿੱਛੇ ਪੈ ਗਈ। ਜਿਹੜੇ ਸਿੰਘ ਸੁੱਖਾ ਸਿੰਘ ਦੇ ਨਾਲ ਅੱਗੇ ਅੱਗੇ ਸਨ ਉਹ ਤਾਂ ਕਾਫੀ ਅੱਗੇ ਆ ਗਏ, ਪਰ ਜਿਹੜੇ ਪਿੱਛੇ ਰਹਿ ਗਏ ਸਨ ਉਹ ਫੇਰ ਮਾਰੇ ਗਏ, ਘੇਰੇ 'ਚ ਆ ਗਏ, ਉਹ ਸਿੰਘ ਫੇਰ ਸ਼ਹੀਦ ਹੋ ਗਏ। ਯਾਨੀ ਛੋਟਾ ਘੱਲੂ ਘਾਰਾ ਜਿਹੜਾ ਸੀਗਾ, ਇਹ ਸ਼ਹੀਦੀਆਂ ਦਾ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਹੀ ਸਾਧ ਸੰਗਤ ਜੀ ਇੰਨੀਆਂ ਮੌਤਾਂ ਹੋਈਆਂ, ਇੰਨੇ ਸ਼ਹੀਦ ਹੋਏ। ਹੁਣ ਉਸ ਤੋਂ ਅਗਲੀ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੋ ਸਿੰਘਣ ਸਿਉ ਆਪੜੇ ਕਰ ਕਰ ਕਈ ਉਪਾਏ।
ਜਦੋਂ ਸਿੰਘ ਸਾਧ ਸੰਗਤ ਜੀ ਬੇਲੇ ਵਿੱਚ ਆ ਗਏ ਤੇ ਉੱਥੇ ਫੇਰ ਤੁਰਕਾਂ ਦੀ ਫੌਜ ਆ ਕੇ ਸਿੰਘਾਂ ਨਾਲ ਭਿੜ ਪਈ।
ਤੋ ਸਿੰਘਾਂ ਨੇ ਔਖੀ ਬਣੀ ਲੱਭੇ ਨਹੀਂ ਘੋਰਾਏ।
ਸਿੰਘਾਂ ਨੂੰ ਬੜੀ ਔਖੀ ਬਣ ਗਈ, ਰਸਤਾ ਨਹੀਂ ਲੱਭਦਾ, ਕਿੱਧਰ ਜਾਈਏ ਹੁਣ।
ਚੋ ਪਈ ਸੁੱਖਾ ਸਿੰਘ ਤਬ ਐਸੇ ਕਹੀ।
ਭਾਈ ਸੁੱਖਾ ਸਿੰਘ ਜੀ ਨੇ ਸਾਰੇ ਖਾਲਸੇ ਨੂੰ ਉੱਚੀ ਆਵਾਜ਼ ਦੇ ਕੇ ਕਿਹਾ,
ਬਿਨ ਮਾਰੇ ਹਮ ਬਚੇ ਸੋ ਨਹੀਂ।
ਸਿੰਘੋ, ਆਪਾਂ ਦੁਸ਼ਮਣ ਨਾਲ ਲੜ ਕੇ ਹੀ ਬਚ ਸਕਦੇ ਹਾਂ, ਦੁਸ਼ਮਣ ਨੂੰ ਮਾਰ ਕੇ ਹੀ ਬਚ ਸਕਦੇ ਹਾਂ, ਹੋਰ ਕੋਈ ਚਾਰਾ ਨਹੀਂ ਹੈ।
ਜੇ ਆ ਬਿਨ ਕੋ ਲਈਏ ਮਾਰ,
ਜੇ ਆਪਾਂ ਇਹ ਜਿਹੜੇ ਮੁਰਖਈਆ ਸਾਡੇ ਪਿੱਛੇ ਆਇਆ ਹੈ ਇਹਨੂੰ ਮਾਰ ਲਈਏ।
ਤੋ ਬੋਲੇ ਮੈਂ ਰਹੀਏ ਸੁਖਾਰ,
ਇਸ ਵੇਲੇ ਜੇ ਆਪਾਂ ਸੌਖੇ ਰਹਿ ਸਕਦੇ ਹਾਂ, ਨਹੀਂ ਤਾਂ ਇਹ ਵੇਲੇ ਚ ਆਪਾਂ ਨੂੰ ਟਿਕਣ ਨਹੀਂ ਦੇਣਗੇ।
ਜੇ ਹਮ ਤੇ ਇਹ ਹੋਏ ਨਾ ਮਾਰ,
ਜੇ ਸਾਡੇ ਕੋਲੋਂ ਨਾ ਮਾਰੇ ਗਏ
ਤੋ ਇਹ ਹਮ ਕੋ ਲੈ ਹੈ ਮਾਰ,
ਸਾਨੂੰ ਮਾਰ ਲੈਣਗੇ।
ਫਸੇ ਚੋਰ ਜਿਮ ਤਿੰਨ ਹੱਠ ਕੀ ਆ।
ਸਾਧ ਸਿੰਘ ਜਿਵੇਂ ਚੋਰ ਫਸਿਆ ਹੋਵੇ ਤੇ ਹੱਠ ਕਰਦਾ ਨਾ, ਉਦਾਂ ਫਿਰ ਖਾਲਸਾ ਉਸ ਵੇਲੇ ਚਾਰੇ ਪਾਸਿਓਂ ਘਿਰ ਕੇ ਉਸ ਵੇਲੇ ਹੁੰਦਾ ਵੀ ਮਾਰ ਦਿਓ ਜਾਂ ਮਰ ਜਾਓ। ਫਿਰ ਹੱਠ ਕੀਤਾ ਖਾਲਸੇ ਨੇ,
ਸਤਿਗੁਰ ਰਖਨੋ ਖਾਲਸੋ ਥੀਆ।
ਮਹਾਰਾਜ ਜੀ ਨੇ ਉਹਨਾਂ ਸਿੰਘਾਂ ਦੀ ਜਾਨ ਬਚਾਣੀ ਸੀ ਤਾਂ ਉਹਨਾਂ ਨੂੰ ਹੌਸਲਾ ਦੇ ਦਿੱਤਾ।
ਦੋਹਰਾ ਤੋ ਸਿੰਘ ਹੱਲਾ ਕਰ ਪੈ ਜੱਟ ਚਲੇ ਸੋ ਅੱਗੇ ਲਾਗ।
ਸਿੰਘਾਂ ਨੇ ਹੱਲਾ ਬੋਲ ਦਿੱਤਾ ਤੇ ਜਿਹੜੇ ਮੁਲਖਈਆ ਆਮ ਲੋਕ ਪਿੰਡਾਂ ਦੇ ਮੁਸਲਮਾਨ ਜੱਟ ਸਿੰਘਾਂ ਨੂੰ ਪਏ ਸੀਗੇ ਉਹ ਅੱਗੇ ਲਾ ਲਏ।
ਜੋ ਲੱਭੇ ਸੋ ਖੋਲੇ ਦੇ ਜਾਨ ਬੋ ਪਾ ਬਾਗ।
ਉਹਨਾਂ ਕੋਲੋਂ ਜੋ ਘੋੜੇ ਸਨ ਜਾਂ ਸ਼ਸਤਰ ਉਹ ਸਿੰਘਾਂ ਨੇ ਖੋਹ ਲਏ ਤੇ ਜਿਹੜਾ ਤੇਗ ਦੀ ਥੱਲੇ ਆਇਆ ਝੜਕ ਦਿੱਤਾ ਤੇ ਜਿਹਨੇ ਹੱਥ ਜੋੜੇ ਉਹਨੂੰ ਕਿਹਾ ਦੌੜ ਜਾਣ।
ਜੋ ਪਈ ਕਈ ਸੋ ਤਿਨਕੀ ਘੋੜੀ ਲਈ।
ਉਸ ਮੁਲਖਈਏ ਦੀਆਂ ਘੋੜੀਆਂ ਸਿੰਘਾਂ ਨੇ ਖੋਹ ਲਈਆਂ।
ਬਸਤਰ ਸ਼ਸਤਰ ਤੇ ਗਏ ਕਈ।
ਔਰ ਕਈਆਂ ਦੇ ਬਸਤਰ ਸ਼ਸਤਰ ਖੋਹ ਲਏ ਸਾਰੇ।
ਫੇਰ ਸਿੰਘ ਹੋਏ ਤੁਰੇ ਸੁਖਾਰੇ।
ਇਹਨਾਂ ਦਾ ਰਾਹ ਸਾਫ ਹੋ ਗਿਆ ਤੇ ਸਿੰਘ ਸੌਖੇ ਹੋ ਕੇ ਤੁਰ ਪਏ।
ਜੋ ਲੜਨ ਵਾਲੇ ਤੇ ਸਭ ਹਾਰੇ।
ਜਿਹੜੇ ਲੜਨ ਵਾਲੇ ਸਿੰਘਾਂ ਨਾਲ ਆਏ ਸੀਗੇ ਉਹ ਸਭ ਹਾਰ ਕੇ ਭੱਜ ਗਏ।
ਕਿਚਕ ਸਿੰਘਨ ਕੋ ਬੇਹਲ ਪਇਓ।
ਥੋੜੇ ਜੇ ਸਮੇਂ ਲਈ ਐਵੇਂ 20-25 ਮਿੰਟ ਅੱਧੇ ਘੰਟੇ ਦੀ ਵੇਲ ਮਿਲੀ ਖਾਲਸੇ ਨੂੰ।
ਤਬ ਮਾਝੇ ਕੋ ਵੜਨੇ ਠਹਿਓ।
ਸਿੰਘ ਉਧਰੋਂ ਮਾਝੇ ਵੱਲ ਵੜੇ ਹਨ ਭਾਵਕਾਂ ਨੂੰ ਵਾਣ ਤੋਂ ਸ਼ੰਭ ਤੋਂ ਉਰਾਂ ਨੂੰ ਤੁਰ ਪਏ
ਤੇ ਫਿਰ ਸਿੰਘਨ ਕਰੀ ਸਲਾਹ।
ਫਿਰ ਸਿੰਘਾਂ ਨੇ ਇੱਦਾਂ ਸਲਾਹ ਕੀਤੀ ਸੁਖਾ ਸਿੰਘ ਨਾਲ,
ਆਗੇ ਦੇਸ ਰਾਮੇ ਕੋ ਵਾਹੇ।
ਅੱਗੇ ਰਾਮੇ ਦਾ ਦੇਸ਼ ਆ ਗਿਆ ਹੈ। ਉਹ ਰਾਮੇ ਰੰਧਾਵੇ ਵਾਲਾ ਜਿਹੜਾ ਇਲਾਕਾ ਹੈ ਨਾ, ਉਹ ਸਾਧ ਸੰਗਤ ਜੀ ਨੂੰ ਜਿਹੜੇ ਗੁਰਦਾਸਪੁਰ ਬਟਾਲੇ ਦੇ ਉਸ ਇਲਾਕੇ ਵਿੱਚ ਜਿੱਧਰ ਇਹ ਪਿੰਡ ਪੈਂਦੇ ਹਨ ਘਣੀਏ ਕੇ ਬਾਂਗਰ ਆਦਿ, ਜਿਹੜੇ ਇਸ ਇਲਾਕੇ ਵਿੱਚ। ਹਾਂਜੀ,
ਸਿੰਘ ਕਹੇ ਅਬ ਟੱਪੀਆ ਦਰਿਆਓ।
ਕਹਿੰਦੇ ਹੁਣ ਆਪਾਂ ਦਰਿਆ ਟੱਪ ਚੱਲੀਏ।
ਕਿਉਂ ਉਦਮ ਤਬ ਲਖਨੇ ਕਾਉ।
ਸਿੰਘਾਂ ਨੇ ਲਖਣ ਇੱਥੋਂ ਨਿਕਲਣ ਦਾ ਇਰਾਦਾ ਕੀਤਾ। ਰਾਮਾ ਜਿਹੜਾ ਸੀ ਖਾਲਸੇ ਦਾ ਬੜਾ ਵੈਰੀ ਸੀਗਾ। ਉਦੋਂ ਇਹ ਕਹਾਵਤ ਪੰਥ ਵਿੱਚ ਸੁਣੀ ਜਾਂਦੀ ਸੀ, ਰਾਮੇ ਕੇ ਦੇਸ਼ ਨਾ ਜਾਈਓ, ਰਾਮੇ ਦੇ ਦੇਸ਼ ਨਾ ਜਾਇਆ ਜੇ। ਰਾਮਾ ਬਹੁਤ ਵੈਰੀ ਸੀ ਖਾਲਸੇ ਦਾ। ਹਾਂਜੀ,
ਸਿਖਰ ਦੁਪਹਿਰੀ ਤੀਰ ਦਰਿਆਏ।
ਸਾਧ ਸੰਗਤ ਜੀ, ਗਰਮੀ ਬੜੀ ਸੀਗੀ, ਸਿਖਰ ਦੁਪਹਿਰ ਤੇ ਗਰਮੀ ਵੀ ਮਈ ਦਾ ਮਹੀਨਾ ਸੀਗਾ ਤੇ ਦਰਿਆ ਦਾ ਕਿਨਾਰਾ ਸੀਗਾ।
ਬਿਬ ਖਿਬ ਕੇ ਤੁਲੇ ਬਣਾਏ।
ਪੈਰਾਂ ਚ ਜੁੱਤੀ ਤਾਂ ਕਿਸੇ ਦੇ ਹੁੰਦੀ ਨਹੀਂ ਸੀ, ਬੜੀ ਮੁਸ਼ਕਿਲ ਉਹਨਾਂ ਦਿਨਾਂ ਚ ਜੁੱਤੀ ਮਿਲਦੀ ਸੀ। ਕਿਸੇ ਕੋਲ ਜੋੜਾ ਸੀ, ਬਾਕੀ ਵਿਚਾਰੇ ਨੰਗੇ ਪੈਰ ਸਿੰਘ ਜਿਹੜੇ ਸਨ ਉਹਨਾਂ ਨੇ ਫਿਰ ਬੜੀ ਮੁਸ਼ਕਿਲ ਨਾਲ ਜਿਹੜੀ ਉਹ ਦੱਬ ਜੀ ਹੁੰਦੀ ਹੈ ਨਾ ਦਰਿਆਵਾਂ ਦੇ ਕੰਨੇ, ਉਹ ਪੱਟ ਕੇ ਤੇ ਤੁਲੇ ਬਣਾਏ।
ਪਇਓ ਖਾਲਸੇ ਇਮੈ ਉਰਾਰ।
ਇਸ ਤਰ੍ਹਾਂ ਸਿੰਘ ਦਰਿਆ ਪਾਰ ਕਰ ਗਏ।
ਉਹਾਂ ਖੜੇ ਰਹਿ ਘਰੀ ਦੋ ਚਾਰ
ਉੱਥੇ ਖੜੇ, ਪਾਣੀ ਪੂਣੀ ਪੀਤਾ, ਘੋੜਿਆਂ ਨੂੰ ਪਾਣੀ ਪਿਆਇਆ।
ਸਵਾਰ ਕਾਠੜੇ ਤੰਗ ਖਿਚਵਾਏ।
ਘੋੜਿਆਂ ਦੀਆਂ ਕਾਠੀਆਂ ਦੇ ਤੰਗ ਫੇਰ ਕੱਸੇ, ਕਿਉਂਕਿ ਜਦੋਂ ਘੋੜੇ ਨੂੰ ਜੰਗ ਦੇ ਵਿੱਚ ਕਾਫੀ ਚਿਰ ਹੋ ਜਾਵੇ ਕੱਸੇ ਨੂੰ ਤੇ ਉਹਦੀ ਜਿਹੜੀ ਬੈਲਟ ਆ ਉਹ ਥੋੜੀ ਜਿਹੀ ਉਹਨੂੰ ਤੰਗ ਕਰਦੀ ਹੈ, ਉਹਨੂੰ ਥੋੜਾ ਢਿੱਲਾ ਕਰਾ ਕੇ ਆਰਾਮ ਵੀ ਦੇਣਾ ਪੈਂਦਾ, ਕਈ ਵਾਰੀ ਉਹ ਜ਼ਖਮ ਕਰ ਦਿੰਦੀ ਹੈ ਤੇ ਉਹਨੂੰ ਕਾਠੀਆਂ ਨੂੰ ਦੁਬਾਰਾ ਕੱਸਿਆ। ਹਾਂਜੀ,
ਤੁਰੋ ਸਿੰਘ ਤੋਂ ਅਗਲੇ ਦਾਏ।
ਸਿੰਘ ਤੁਰ ਪਏ ਘੋੜੇ ਨੂੰ ਪਾਣੀ ਪਿਆ ਕੇ।
ਦੋਹਰਾ ਜੋ ਰਹੋ ਸੋ ਥੋ ਸਿੰਘਨ ਪੈ ਸੋ ਡੁੱਬਿਓ ਦਰਿਆਏ।
ਸਾਧ ਸੰਗਤ ਜੀ, ਜਿਹੜੇ ਸਿੰਘਾਂ ਦੇ ਨਾਲ ਕਈ ਸਿੰਘ ਡੁੱਬ ਗਏ ਦਰਿਆ ਦੇ ਵਿੱਚ।
ਅੱਗੇ ਤੱਤੇ ਰੇਤ ਸੋ ਜਲੇ ਸੋ ਨੰਗੇ ਪਾਏ।
ਅੱਗੋ ਜਿਹੜੇ ਪੈਦਲ ਸਨ ਉਹਨਾਂ ਵਿਚਾਰਿਆਂ ਦੇ ਘੋੜੇ ਡੁੱਟ ਗਏ ਜਾਂ ਮਰ ਗਏ, ਕਈਆਂ ਦੇ ਸ਼ਹੀਦ ਹੋ ਗਏ, ਉਹ ਨੰਗੇ ਪੈਰ ਜੋੜੇ ਤੋਂ ਬਿਨਾਂ ਦਰਿਆ ਦੇ ਕਿਨਾਰੇ ਤੁਰਨਾ ਬੜਾ ਔਖਾ ਹੋ ਜਾਂਦਾ। ਰੇਤ ਫਿਰ ਬੜੀ ਤੱਤੀ ਸਾੜਦੀ ਸੀ ਪੈਰਾਂ ਨੂੰ।
ਚੋ ਪਈ ਬਹੁਤ ਸੋ ਘਣੀ ਬਰੇਤੀ ਆਈ।
ਬੜੀ ਘਣੀ ਬਰੇਤੀ ਆ ਗਈ ਬਹੁਤ, ਕਿਉਂਕਿ ਦਰਿਆਵਾਂ ਦੇ ਤੁਹਾਨੂੰ ਪਤਾ ਵੀ ਪੰਜ ਪੰਜ ਸੱਤ ਸੱਤ ਮੀਲ ਤਾਂ ਦਰਿਆ ਦੇ ਆਲੇ ਦੁਆਲੇ ਰੇਤਾ ਹੁੰਦਾ ਹੀ ਹੁੰਦਾ, ਤੋ ਇੰਨਾ ਸਮਾਂ ਪੰਜ ਚਾਰ ਮੀਲ ਤੁਰਨਾ ਪੈ ਜੇ ਰੇਤੇ ਨੰਗੇ ਪੈਰੀ ਗਰਮੀ ਦੇ ਦਿਨਾਂ ਚ ਬਹੁਤ ਮੁਸ਼ਕਲ। ਹਾਂਜੀ,
ਜਨਕਰ ਤੱਤੀ ਤਵੀ ਵਿਛਾਈ।
ਏਦਾਂ ਸੀ ਵੀ ਜਿਵੇਂ ਤੱਤੀ ਤਵੀ ਸਿੰਘਾਂ ਦੇ ਪੈਰਾਂ ਥੱਲੇ ਕੁਦਰਤ ਨੇ ਵਿਛਾ ਦਿੱਤੀ ਸੀ।
ਸਭ ਸਿੰਘਾਂ ਨੇ ਕੱਪੜੇ ਪਾੜੇ।
ਉਸ ਵੇਲੇ ਜੋੜੇ ਤਾਂ ਹੈ ਨਹੀਂ ਸੀ, ਆਪਣੇ ਤਨ ਦੇ ਜਿਹੜੇ ਮਾੜੇ ਮੋਟੇ ਕੱਪੜੇ ਸਨ ਉਹ ਪਾੜ ਪਾੜ ਕੇ।
ਪੈਰੀ ਬੰਦੇ ਬਚੇ ਨੈ ਸਾੜੇ।
ਉਹ ਪੈਰਾਂ ਨੂੰ ਬੰਨ ਬੰਨ ਕੇ ਤੁਰਦੇ, ਲੀਰਾਂ ਬੰਨ ਕੇ ਪੈਰਾਂ ਦੇ ਨਾਲ ਵੀ ਪੈਰ ਨਾ ਸੜਨ, ਪਰ ਉਹ ਕੱਪੜਾ ਵੀ ਕਿੰਨਾ ਚਿਰ ਰੇਤੇ ਤੋਂ ਬਚਾਉਂਦਾ ਹੈ। ਹਾਂਜੀ,
ਦੋਹਰਾ ਚਰਨ ਲਪੇਟਨ ਕੋ ਤੋਂ ਬੈਠੇ ਥੱਲੇ ਟਿਕਾਏ।
ਕਹਿੰਦੇ ਜਦੋਂ ਸਿੰਘ ਪੈਰਾਂ ਨੂੰ ਕੱਪੜਾ ਬੰਨਣ ਵਾਸਤੇ ਜ਼ਮੀਨ ਤੇ ਬੈਠਦੇ ਸਨ ਤਾਂ ਥੱਲੇ ਬੈਠਿਆ ਵੀ ਨਹੀਂ ਸੀ ਜਾਂਦਾ।
ਤਿਨਕੇ ਥੱਲੇ ਜਾਏ ਜਲ ਕਰੈ ਸਿੰਘ ਹਾਏ ਹਾਏ।
ਥੱਲੇ ਸਾਧ ਸੰਗਤ ਜੀ ਉਹ ਸਰੀਰ ਨੂੰ ਰੇਤਾ ਸਾੜਦਾ, ਬਹਿਣ ਨੂੰ ਨਾ ਬਹਿਣ ਜੋਗੇ ਰੇਤੇ ਚ ਤੇ ਨਾ ਖਲੋਣ ਜੋਗੇ ਸਨ। ਖਲੋਈਏ ਦੇ ਪੈਰ ਸੜਦੇ, ਬਹਿੰਦੇ ਤੇ ਪਿੱਛਾ ਸੜਦਾ। ਹਾਂਜੀ,
ਚੋ ਪਈ ਇਸ ਵਿੱਚ ਸਿੰਘ ਉਤਰੇ ਦਰਿਆ।
ਇਸ ਤਰ੍ਹਾਂ ਸਿੰਘ ਦਰਿਆ ਤੋਂ ਸਾਧ ਸੰਗਤ ਜੀ ਪਾਰ ਉਤਰੇ ਹਨ।
ਵੜੇ ਸਿੰਘ ਮਾਝੇ ਮੇ ਆਏ,
ਮਾਝੇ ਚ ਆ ਵੜੇ ਹਨ।
ਫੇਰ ਲੰਘੇ ਜਾਏ ਦੋਈ ਦਰਿਆ।
ਫੇਰ ਜਿਹੜੇ ਦੋ ਦਰਿਆ ਹਨ ਭਾਵ ਸਤਲੁਜ ਤੇ ਬਿਆਸਾ, ਉਹਨਾਂ ਨੂੰ ਪਾਰ ਕੀਤਾ ਹਰੀਕੇ ਵਾਲੇ ਪਾਸਿਓ।
ਕਿੰਕਰ ਪੂਜੇ ਜੰਗਲ ਜਾਏ,
ਬੜੀ ਮੁਸ਼ਕਲ ਨਾਲ ਇੱਕ ਪਹਿਲਾਂ ਰਾਵੀ ਬਰੇਤੀ ਪਟੱਪੀ, ਫੇਰ ਆ ਗਏ ਬਰੇਤੀ ਟੱਪੀ ਬਿਆਸਾ ਤੇ ਸਤਲੁਜ ਦੀ, ਫੇਰ ਮਾਝੇ ਤੋਂ ਮਾਲਵੇ ਦੇ ਵਿੱਚ ਸਿੰਘ ਵੜੇ ਜੰਗਲ ਦੇਸ਼, ਜਿਹਨੂੰ ਆਪਾਂ ਕਹਿੰਦੇ ਪੁਰਾਣੇ ਜ਼ਮਾਨੇ ਜਿਹਨੂੰ ਜੰਗਲ ਕਹਿੰਦੇ ਸੀ, ਹੁਣ ਮਾਲਵਾ ਦਸਵੇਂ ਪਾਤਸ਼ਾਹ ਨੇ ਜਦੋਂ ਚਰਨ ਪਾਏ ਨਾ ਇੱਥੇ, ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਚੌਧਰੀ ਸ਼ਮੀਰ ਨੇ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ, ਤਿੰਨ ਮਹੀਨੇ ਮਹਾਰਾਜ ਉੱਥੇ ਰਹੇ, ਤੇ ਚੌਧਰੀ ਸ਼ਮੀਰ ਕਲਗੀਧਰ ਪਾਤਸ਼ਾਹ ਜੀ ਨੂੰ ਕਹਿੰਦਾ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਆਪਣਾ ਸੀਤ ਪ੍ਰਸ਼ਾਦ ਦੇ ਦਿਓ ਛਕਣ ਵਾਸਤੇ। ਮਹਾਰਾਜ ਨੇ ਦੋ ਪ੍ਰਸ਼ਾਦੇ ਦੇ ਦਿੱਤੇ। ਮਹਾਰਾਜ ਕਹਿੰਦੇ ਇੱਥੇ ਹੀ ਛਕ ਲੈ। ਜਦੋਂ ਘਰ ਲੈ ਕੇ ਗਿਆ ਤੇ ਉਹਦਾ ਇੱਕ ਮਾਮਾ ਸੀ ਸਖੀ ਸਰਵਰ ਨੂੰ ਮੰਨਣ ਵਾਲਾ, ਉਹ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਦਾ ਸੀਤ ਪ੍ਰਸ਼ਾਦ ਆਪਾਂ ਨਹੀਂ ਖਾਣਾ, ਲਾਲਾਂ ਵਾਲਾ ਰੁੱਸ ਜਾਏਗਾ। ਉਹਨੇ ਉਹ ਪ੍ਰਸ਼ਾਦ ਧਰਤੀ ਦਬਾ ਦਿੱਤਾ। ਜਦੋਂ ਸਤਿਗੁਰਾਂ ਕੋਲ ਵਾਪਸ ਆਏ ਸਮੀਰ ਚੌਧਰੀ ਅਗਲੇ ਦਿਨ ਪ੍ਰਸ਼ਾਦਾ ਲੈ ਕੇ, ਤੇ ਮਹਾਰਾਜ ਕਹਿੰਦੇ ਚੌਧਰੀ ਪ੍ਰਸ਼ਾਦਾ ਛਕ ਰਿਹਾ ਸੀ, ਕਹਿੰਦਾ ਜੀ ਮਾਮਾ ਬੜਾ ਮੇਰਾ ਕੋ ਪਤਾ, ਉਹਨੇ ਮੈਨੂੰ ਖਾਣ ਨਹੀਂ ਦਿੱਤਾ, ਸਾਰੇ ਟੱਬਰ ਨੂੰ ਮੈਂ ਛਕਾਉਣਾ ਚਾਹੁੰਦਾ ਸੀ। ਉਹ ਕਹਿੰਦਾ ਮੈਂ ਰੁੱਸ ਕੇ ਚਲਾ ਜਾਂਗਾ, ਕਿਉਂਕਿ ਮਾਮੇ ਨੇ ਪਾਲੇ ਸੀ ਚੌਧਰੀ ਸਮੀਰ ਹੋਰੀ, ਪਿਓ ਇਹਨਾਂ ਦਾ ਛੋਟਿਆਂ ਨੂੰ ਛੱਡ ਕੇ ਮਰ ਗਿਆ ਸੀਗਾ। ਤੇ ਉਹ ਕਹਿੰਦਾ ਵੀ ਜੇ ਤੁਸੀਂ ਮੇਰਾ ਕਹਿਣਾ ਨਹੀਂ ਮੰਨਿਆ ਤੇ ਮੈਂ ਤੁਹਾਡੇ ਘਰ ਰਹਿਣਾ ਕੋਈ ਨਹੀਂ। ਤੇ ਉਹਨੇ ਰੋਟੀ ਤੁਹਾਡੀ ਮਹਾਰਾਜ ਦੀ ਜ਼ਮੀਨ ਚ ਦੱਬ ਦਿੱਤੀ। ਤੇ ਮਹਾਰਾਜ ਕਹਿੰਦੇ ਚਲੋ ਚੰਗਾ ਆ, ਮਾਲਵੇ ਦੀ ਧਰਤੀ ਭੁੱਖੀ ਰੱਜ ਗਈ ਹੈ। ਆਖੋ ਸ੍ਰੀ ਵਾਹਿਗੁਰੂ। ਇਹ ਕਲਗੀਧਰ ਪਾਤਸ਼ਾਹ ਦਾ ਸੀਤ ਪ੍ਰਸ਼ਾਦ ਛਕਿਆ ਧਰਤੀ ਨੇ, ਮਾਲਵੇ ਜੰਗਲ ਦੇਸ਼ ਦੀ ਧਰਤੀ ਇੰਨੀ ਰੱਜੀ ਆ ਕਿ ਅੱਜ ਕਿਸੇ ਚੀਜ਼ ਦੀ ਉੱਥੇ ਕਮੀ ਨਹੀਂ ਰਹੀ। ਉੱਥੇ ਜੰਗਲ ਦੇਸ਼ ਵਿੱਚ ਖਾਲਸਾ ਪਹੁੰਚ ਗਿਆ।
ਹੈ ਜੈਤੋ ਕੇ ਉਹਾਂ ਗ੍ਰਾਮ,
ਉੱਥੇ ਸਾਧ ਸੰਗਤ ਜੀ ਜੈਤੋ ਕੇ ਗ੍ਰਾਮ, ਜੈਤੋ ਸੁਣਿਆ ਤੁਸੀਂ, ਜੈਤੋ ਦਾ ਮੋਰਚਾ ਵੀ ਲੱਗਾ ਸੀਗਾ। ਇਹ ਜਿਹੜਾ ਇਲਾਕਾ ਹੈ ਸਾਰਾ ਬਹੁਤ ਵੱਡਾ, ਬਠਿੰਡੇ ਦਾ ਭਗਤਾ ਭਾਈ ਕਾ, ਬਾਜਾ ਖਾਨਾ, ਬਰਨਾਲਾ, ਜੈਤੋ, ਮਾਨਸੇ ਤੱਕ, ਅੱਗੇ ਫਿਰ ਬਠਿੰਡੇ ਤੋਂ ਦਮਦਮੇ ਸਾਹਿਬ ਵਾਲਾ ਪਾਸਾ, ਇਹ ਸਾਰਾ ਮਾਲਵਾ ਦੇਸ਼ ਜੰਗਲ ਦੇਸ਼। ਇੱਥੇ ਖਾਲਸੇ ਦੀਆਂ ਫੌਜਾਂ ਪਹੁੰਚ ਗਈਆਂ।
ਉਤਰੇ ਸਿੰਘਰ ਉਹਾਂ ਥਾਮ,
ਉੱਥੇ ਪਿੰਡਾਂ ਦੇ ਵਿੱਚ ਕਿਸੇ ਪਿੰਡ ਚ ਪੰਜ, ਕਿਸੇ ਪਿੰਡ ਚ ਦਸ ਸਿੰਘ ਉਤਰੇ ਹਨ, ਤਾਂ ਕਿ ਪਿੰਡਾਂ ਵਾਲਿਆਂ ਨੂੰ ਔਖ ਨਾ ਹੋਵੇ। ਘੋੜਿਆਂ ਨੂੰ ਘਾਹ ਪੱਠਾ ਵੀ ਚਾਹੀਦਾ ਸੀਗਾ, ਤੇ ਇੱਕ ਪਿੰਡ ਚ ਜੇ ਬਹੁਤੇ ਘੋੜੇ ਆ ਜਾਣ, ਸਾਰੇ ਪਿੰਡ ਦੇ ਪੱਠੇ ਉਹੀ ਖਾ ਜਾਣ, ਤੇ ਪਿੰਡ ਵਾਲੇ ਕੀ ਕਰਨਗੇ? ਇੱਕ ਦੋ ਦਿਨ ਤੇ ਰਹਿਣਾ ਨਹੀਂ ਸੀ, ਕਿਉਂਕਿ ਸੱਟਾਂ ਲੱਗੀਆਂ ਹੋਈਆਂ ਸਨ ਸਿੰਘਾਂ ਨੂੰ। ਮਾਲਵੇ ਦੇ ਸਿੰਘਾਂ ਨੇ ਜੀ ਆਇਆਂ ਨੂੰ ਆਖਿਆ, ਤੇ ਕਿਸੇ ਪਿੰਡ ਵਿਚ ਦਸ, ਕਿਸੇ ਚ ਪੰਜ ਸਿੰਘਾਂ ਦੇ ਉਤਾਰੇ ਕਰਵਾ ਦਿੱਤੇ।
ਸੁੱਖਾ ਸਿੰਘ ਤੈ ਟੰਗ ਖੁਲਾਏ,
ਜੈਤੋ ਪਿੰਡ ਚ ਉਤਰਿਆ ਸੁੱਖਾ ਸਿੰਘ। ਸੁੱਖਾ ਸਿੰਘ ਨੇ ਉੱਥੇ ਆਪਣੀ ਲੱਤ ਜਿਹੜੀ ਘੋੜੇ ਦੇ ਹਾਨੇ ਨਾਲ ਬੰਨੀ ਹੋਈ ਸੀ, ਲਗਭਗ 400 ਕਿਲੋਮੀਟਰ ਘੋੜੇ ਤੇ ਆਇਆ, ਤੇ ਸਾਧ ਸਿੰਘ ਦੀ ਲੱਤ ਬੰਨੀ ਬਣਾਈ। ਬੜਾ ਹੌਸਲਾ ਸਿੰਘ ਦਾ, ਉੱਥੇ ਆ ਕੇ ਉਹਨੇ ਆਪਣੀ ਪੱਟ ਖੁਲਵਾਇਆ ਤੇ ਘੋੜੇ ਤੋਂ ਉਹਨੂੰ ਥੱਲੇ ਲਾਹ ਕੇ ਮੰਜੇ ਤੇ ਪਾਇਆ।
ਸਾਧ ਸਿਆਣੇ ਬੈਦ ਲਗਾਏ,
ਸਿਆਣੇ ਹੱਡੀਆਂ ਬੰਨਣ ਵਾਲੇ ਜਿਹੜੇ ਹੁੰਦੇ ਹੈ ਉਹਨਾਂ ਨੂੰ ਸੱਦਿਆ। ਉਹਨਾਂ ਨੇ ਉਹ ਹੱਡੀ ਦਾ ਕਾਫੀ ਚੂਰਾ ਹੋ ਚੁੱਕੀ ਸੀ, ਤੋਪ ਦਾ ਗੋਲਾ ਲੱਗਾ ਸੀਗਾ, ਬੜੀ ਮੁਸ਼ਕਲ ਨਾਲ ਉਹਦਾ ਇਲਾਜ ਕੀਤਾ।
ਤੇਲ ਪਾਏ ਟੰਗ ਤਰੀ ਪਨਾਰੇ,
ਉਹਨਾਂ ਦਿਨਾਂ ਦੇ ਵਿੱਚ ਤੇਲ ਪਾ ਕੇ ਬੰਨਿਆ ਕਰਦੇ ਸੀਗੇ, ਇਹੀ ਸਾਧਨ ਹੁੰਦੇ ਸੀ, ਤੇ ਲੋਕਾਂ ਚ ਸੱਤ ਹੁੰਦਾ ਸੀ ਵੀ ਛੇਤੀ ਰਾਜੀ ਹੋ ਜਾਂਦੇ ਸਨ। ਬਾਬਾ ਸੁੱਖਾ ਸਿੰਘ ਜੀ ਥੋੜੇ ਦਿਨਾਂ ਵਿੱਚ ਰਾਜੀ ਹੋ ਗਏ।
ਪੈ ਮੰਜੇ ਸਿੰਘ ਮਣੀਆਂ ਹਾਰੇ,
ਕਹਿੰਦੇ 6 ਮਹੀਨੇ ਲਗਭਗ ਉਹਨੂੰ ਮੰਜੇ ਤੇ ਪਿਆ ਲੰਘੇ, ਕਿਉਂਕਿ ਲੱਤ ਬਹੁਤ ਬੁਰੀ ਤਰ੍ਹਾਂ ਟੁੱਟੀ ਸੀਗੀ, ਹੌਲੇ ਹੌਲੇ ਉਹ ਕਾਮਯਾਬ ਹੋ ਗਿਆ ਸੁੱਖਾ ਸਿੰਘ।
ਫਿਰ ਕਾਰੀਗਰ ਕਰੀ ਤਿਆਰ,
ਫਿਰ ਕਾਰੀਗਰ ਨੇ ਤਿਆਰੀ ਕਰ ਦਿੱਤੀ, ਲੱਤ ਠੀਕ ਕਰ ਦਿੱਤੀ।
ਮਹੀਨੇ ਪੰਜ ਛੀ ਪੂਜੇ ਸਾਰੇ,
5-6 ਮਹੀਨਿਆਂ ਚ ਸੁੱਖਾ ਸਿੰਘ ਤੁਰਨ ਜੋਗਾ ਹੋ ਗਿਆ। ਤੇ ਉਸ ਤੋਂ ਬਾਅਦ ਹੋਰ ਵੀ ਜਿਹੜੇ ਸਿੰਘ ਜ਼ਖਮੀ ਸਨ, ਉਹ ਕਿਸੇ ਪਿੰਡ ਚ 2, ਕਿਸੇ ਪਿੰਡ ਚ 4 ਏਦਾਂ ਬੈਠੇ ਹੋਏ ਸਨ। ਮਾਲਵੇ ਦੀਆਂ ਜਿਹੜੀਆਂ ਸੰਗਤਾਂ ਸਨ, ਸਿੰਘ ਸਨ, ਉਹ ਉਦੋਂ ਸੇਵਾ ਕਰਿਆ ਕਰਦੇ ਸਨ।
ਫਿਰ ਸਿੰਘ ਮੱਜਣ ਕਰ ਸਸਤਰ ਪਹਿਰੇ,
ਫਿਰ ਭਾਈ ਸੁੱਖਾ ਸਿੰਘ ਜੀ ਤੁਰਨ ਫਿਰਨ ਜੋਗੇ ਹੋਏ, ਜਦੋਂ ਇਸ਼ਨਾਨ ਪਾਣੀ ਕੀਤਾ ਤੇ ਫਿਰ ਉਹਨਾਂ ਨੇ ਸ਼ਸਤਰ ਸਜਾ ਲਏ।
ਚੜਿਓ ਘੋੜੇ ਮੁਖ ਉਸੀ ਲਹਿਰੇ,
ਉਸੇ ਲਹਿਰ ਵਿੱਚ ਜਿਵੇਂ ਪਹਿਲਾਂ ਤਿਆਰ ਪਰ ਤਿਆਰ ਸੀਗਾ, ਫਿਰ ਘੋੜ ਸਵਾਰ ਹੋ ਗਿਆ ਸਿੰਘ।
ਇਮਹਮ ਸੁਣੀ ਪਿਤਾ ਤੇ ਬਾਤ,
ਭਾਈ ਸਾਹਿਬ ਰਤਨ ਸਿੰਘ ਜੀ ਕਹਿੰਦੇ ਆ, ਮੈਂ ਆਪਣੇ ਪਿਤਾ ਜੀ ਰਾਏ ਸਿੰਘ ਜੀ ਤੋਂ ਇਹ ਸਾਰੀ ਘਟਨਾ ਏਦਾਂ ਹੀ ਸੁਣੀ ਹੈ, ਜੋ ਉਹਨਾਂ ਨੇ ਮੈਨੂੰ ਦੱਸੀ ਵੀ ਏਦਾਂ ਸੁੱਖਾ ਸਿੰਘ ਜੀ ਜ਼ਖਮੀ ਹੋਏ ਸਨ, ਏਦਾਂ ਉਹਨਾਂ ਦਾ ਇਲਾਜ ਹੋਇਆ ਸੀ, ਏਦਾਂ ਉਹ ਜੈਤੋਂ 6 ਮਹੀਨੇ ਮੰਜੇ ਤੇ ਰਹੇ ਸਨ, ਤੇ ਫਿਰ ਰਾਜੀ ਬਾਜੀ ਹੋ ਕੇ ਫਿਰ ਤਿਆਰ ਪਰ ਤਿਆਰ ਓਦਾਂ ਹੀ ਛਾਲਾਂ ਮਾਰ ਕੇ ਘੋੜੇ ਤੇ ਸਵਾਰ ਹੋ ਗਏ ਸਨ।
ਸੁੱਖਾ ਸਿੰਘ ਤਿਸ ਲਿਆਇਓ ਸਾਥ,
ਸੁੱਖਾ ਸਿੰਘ ਮੇਰੇ ਪਿਤਾ ਨੂੰ ਨਾਲ ਲੈ ਕੇ ਆਇਆ ਸੀ ਛੋਟੇ ਘੱਲੂ ਘਾਰੇ ਵਿਚ। ਇਹ ਗੱਲ ਵੀ ਭਾਈ ਸਾਹਿਬ ਲਿਖ ਰਹੇ ਹੈ ਵੀ ਮੇਰਾ ਪਿਤਾ ਜਿਹੜਾ ਸੀ ਉਹ ਆਪਣੇ ਸੁੱਖਾ ਸਿੰਘ ਨੂੰ ਆਪਣਾ ਤਾਇਆ ਜਾਂ ਚਾਚਾ ਸਮਝ ਕੇ ਰੱਖਦਾ ਸੀ, ਉਹ ਉਹਨੂੰ ਪੁੱਤਰਾਂ ਦੀ ਤਰ੍ਹਾਂ ਸਮਝਦੇ ਸਨ। ਦੂਸਰਾ ਇਹ ਰਿਸ਼ਤਾ ਸੀਗਾ ਕਿ ਜਿਹੜਾ ਸੁੱਖਾ ਸਿੰਘ ਸੀ ਉਹ ਬਾਬੇ ਸ਼ਾਮ ਸਿੰਘ ਜੀ ਨਾਲਲੇ ਬੁੱਢੇ ਦਲ ਦੇ ਜਿਹੜੇ ਮੀਤ ਜਥੇਦਾਰ ਸਨ, ਉਹਨਾਂ ਦਾ ਪੁੱਤਰ ਬਣਿਆ ਹੋਇਆ ਸੀ। ਸੁੱਖਾ ਸਿੰਘ ਨੂੰ ਨਾਰਲੇ ਵਾਲਾ ਸ਼ਾਮ ਸਿੰਘ ਪੰਥ ਵਿਚ ਲੈ ਕੇ ਆਇਆ, ਉਹਨੇ ਹੀ ਉਹਨੂੰ ਅੰਮ੍ਰਿਤ ਛਕਾਇਆ, ਉਹਨੇ ਹੀ ਉਹਨੂੰ ਟ੍ਰੇਨਿੰਗ ਦਿੱਤੀ। ਤੇ ਸ਼ਾਮ ਸਿੰਘ ਨਾਰਲੇ ਵਾਲੇ ਦੀ ਲੜਕੀ ਜਿਹੜੀ ਸੀਗੀ ਉਹ ਰਾਏ ਸਿੰਘ ਨੂੰ ਵਿਆਹੀ ਗਈ, ਇਸ ਕਰਕੇ ਇਹਨਾਂ ਦਾ ਆਪਸ ਚ ਪਰਿਵਾਰਕ ਸੰਬੰਧ ਜਿਵੇਂ ਹੁੰਦਾ ਉਹ ਬਣਿਆ ਹੋਇਆ ਸੀਗਾ। ਤੇ ਭਾਈ ਰਾਏ ਸਿੰਘ ਜੀ ਕਹਿੰਦੇ ਆ ਵੀ ਮੈਂ ਨਾਲ ਸੀ ਜਥੇਦਾਰ ਸੁੱਖਾ ਸਿੰਘ ਹੋਰਾਂ ਦੇ, ਉਹਨਾਂ ਦੀ ਮੈਂ ਸੇਵਾ ਕਰਦਾ ਰਿਹਾ, ਉਹ 6 ਮਹੀਨੇ ਮੰਜੇ ਤੇ ਰਹੇ, ਫਿਰ ਉਹ ਰਾਜੀ ਹੋ ਗਏ।
ਚੌਪਈ ਮੈਂ ਉਨਕੀ ਬਾਤ ਸੁਣਾਉ,
ਕਵੀ ਜੀ ਕਹਿੰਦੇ ਮੈਂ ਹੁਣ ਉਹ ਗੱਲਾਂ, ਇੱਧਰ ਮਾਲਵੇ ਚ ਬੜੇ ਸਿੰਘ ਰਹੇ, ਨਵਾਬ ਕਪੂਰ ਸਿੰਘ ਵੀ ਇੱਧਰ ਆ ਗਏ, ਜੱਸਾ ਸਿੰਘ ਆਲੂ ਘੋੜ ਸਵਾਰ ਲਗਭਗ ਮਾਲਵੇ ਚ ਆ ਗਏ, ਪੈਦਲ ਜਿਹੜੇ ਪਹਾੜ ਤੋਂ ਚੜੇ ਸੀਗੇ, ਮੈਂ ਉਹਨਾਂ ਦੀ ਗੱਲ ਤੁਹਾਨੂੰ ਦੱਸਦਾ ਹਾਂ।
ਰਹਿ ਜੋ ਪੜੋਲ ਕਠੂਆ ਥਾਂ,
ਜਿਹੜੇ ਪੜੋਲ ਕਠੂਆ ਬਸੋਲੀ ਉਹ ਉੱਪਰ ਪਹਾੜਾਂ ਦੇ ਵਿੱਚ ਇਲਾਕੇ ਚ ਗਏ ਸਨ, ਉਹਨਾਂ ਦੀ ਕਥਾ ਦੱਸਦਾ ਹਾਂ।
ਬਚੇ ਘੋੜੇ ਸੋ ਇਹ ਦਿਸ਼ਿਆਏ,
ਜਿਹੜੇ ਘੋੜਿਆਂ ਵਾਲੇ ਸਨ ਉਹ ਇੱਧਰ ਮਾਲਵੇ ਚ ਆ ਗਏ, ਜਿਹੜੇ ਪੈਦਲ ਸਨ ਉਹ ਪਹਾੜ ਨੂੰ ਚੜ ਗਏ।
ਬਿਨ ਘੋੜੇ ਤੇ ਪਹਾੜ ਚੜਾਏ,
ਜਿਹਨਾਂ ਦੇ ਘੋੜੇ ਕੋਈ ਨਹੀਂ ਸੀਗੇ ਉਹ ਪੈਦਲ ਸਜਾਦੇ ਸਿੰਘ ਉਹ ਪਹਾੜ ਨੂੰ ਚੜਾ ਦਿੱਤੇ।
ਚੌਵਨ ਹੋ ਗਏ ਸਿੰਘਨ ਕੇ ਫੇਰੇ,
ਉਸ ਵੇਲੇ ਸਿੰਘਾਂ ਦਾ ਚਾਰੇ ਪਾਸੇ ਮੂੰਹ ਹੋਇਆ, ਜਿੱਧਰ ਜਿੱਧਰ ਮੂੰਹ ਹੋਇਆ ਉਧਰ ਨੂੰ ਫੌਜਾਂ ਨਿਕਲ ਗਈਆਂ ਦੁਸ਼ਮਣ ਦੇ ਘੇਰੇ ਚੋਂ ਨਿਕਲਣ ਵਾਸਤੇ, ਇੱਦਾਂ ਦੀ ਰਣਨੀਤੀ ਅਪਣਾਉਣੀ ਪਈ।
ਐਸੇ ਪੈ ਦੁਖਨ ਕੇ ਘੇਰੇ,
ਇੱਦਾਂ ਦਾ ਦੁੱਖ ਦਾ ਘੇਰਾ ਸਿੰਘਾਂ ਦੇ ਪਿਆ, ਇੱਦਾਂ ਦੀ ਮੁਸੀਬਤ, ਛੋਟੇ ਘੱਲੂ ਘਾਰੇ ਨੂੰ ਯਾਦ ਐਵੇਂ ਨਹੀਂ ਕਰਦੇ ਸਾਧ ਸਿੰਘ ਜੀ, ਵਾਕਈ ਘੱਲੂ ਘਾਰਾ ਸੀਗਾ। ਜਦੋਂ ਕੋਈ ਸਿੱਖਾਂ ਦਾ ਪੱਤਾ ਪੱਤਾ ਵੈਰੀ ਬਣ ਗਿਆ ਸੀ ਪੰਜਾਬ ਦੇ ਵਿੱਚ, ਕੋਈ ਪੋਥੀ ਗ੍ਰੰਥ ਗੁਰਬਾਣੀ ਦਾ ਘਰ ਚ ਰੱਖੇ ਉਹਨੂੰ ਵੀ ਮਾਰ ਦਿੰਦੇ ਸਨ, ਕੋਈ ਗੁਰਬਾਣੀ ਭਾਵੇਂ ਮੋਨਾ ਬੰਦਾ ਵੀ ਪੜ੍ਹੇ ਤੇ ਉਹਨੂੰ ਵੀ ਫੜ ਲੈਂਦੇ ਸੀ ਵੀ ਤੂੰ ਗੁਰਬਾਣੀ ਕਿਉਂ ਪੜ੍ਹਦਾ। ਤੇ ਜੇ ਦਾੜੀ ਕੇਸ ਕਿਸੇ ਨੇ ਰੱਖੇ ਹੋਣ ਸ਼ੌਂਕ ਨਾਲ, ਤੇ ਉਹਨੂੰ ਆਰਡਰ ਸੀ ਵੀ ਤੂੰ ਆਪਣੇ ਮਨਵਾ ਦੇ, ਹਿੰਦੂਆਂ ਨੇ ਜੇ ਕਿਸੇ ਦਾੜੀ ਰੱਖੀ ਸੀ ਕਿਸੇ ਨੇ ਤੇ ਉਹ ਮਨਵਾ ਦਿੱਤੀ ਸੀ। ਤੇ ਜਿਹੜੇ ਸਿੰਘ ਸਨ ਉਹਨਾਂ ਨੂੰ ਦਾੜੀ ਕੇਸ ਮਨਵਾਉਣੇ ਬੜੇ ਮੁਸ਼ਕਲ ਸਨ, ਉਹਨਾਂ ਦੀ ਪਛਾਣ ਹੁੰਦੀ ਸੀ, ਉਹਨਾਂ ਨੂੰ ਫੜ ਫੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ।
ਉਤੇ ਦਰਿਆਏ ਸੋ ਤੁਰਤ ਰੁੜਾਵੇ,
ਸਾਧ ਸਿੰਘ ਜੀ ਜਿਹੜੇ ਸਿੰਘ ਦਰਿਆ ਦੇ ਚ ਬੜੇ ਸਨ ਰਾਵੀ ਦੇ, ਉਹ ਵਿਚਾਰੇ ਰਾਵੀ ਚ ਬਹੁਤ ਰੁੜ ਗਏ, ਬਹੁਤ ਸਿੰਘ ਤਾਂ ਰਾਵੀ ਦਰਿਆ ਨੇ ਹੀ ਖਾ ਲਏ। ਹਾਂਜੀ,
ਉਹ ਪਹਾੜੀ ਗੱਲ ਰਸੀ ਪਾਵੇ,
ਜਿਹੜੇ ਉੱਪਰ ਸਿੰਘ ਪਹਾੜ ਨੂੰ ਚੜੇ ਸਨ ਉਹਨਾਂ ਨੂੰ ਪਹਾੜੀਆਂ ਨੇ ਘੇਰ ਘੇਰ ਕੇ ਮਾਰ ਦਿੱਤਾ।
ਕਿਤੋਂ ਫੌਜ ਦੀਵਾਨ ਜੋ ਠਈ,
ਇੱਧਰ ਜਿਹੜੀ ਦੀਵਾਨ ਦੀ ਲੱਖੂ ਦੀ ਲਖਪਤ ਰਾਏ ਦੀ ਫੌਜ ਪਈ ਸੀ ਪਿੱਛੇ, ਉਹਨੇ ਤਾਂ ਬਹੁਤ ਨੁਕਸਾਨ ਕੀਤਾ ਸਿੱਖਾਂ ਦਾ।
ਸੋ ਸਿੰਘਨ ਕੋ ਕਾਟਤ ਪਈ,
ਉਹਨੇ ਫੌਜ ਨੇ ਵੀ ਤੋਪਾਂ ਦੇ ਗੋਲੇ ਮਾਰ ਮਾਰ ਕੇ ਸਿੰਘਾਂ ਦਾ ਜੰਗ ਦੇ ਮੈਦਾਨ ਵਿਚ ਬਹੁਤ ਨੁਕਸਾਨ ਕੀਤਾ, ਬਹੁਤ ਸਿੰਘ ਸ਼ਹੀਦ ਹੋਏ ਜੰਗ ਦੇ ਵਿਚ।
ਅੱਗੇ ਰਹਿ ਨਾ ਲੱਭੇ ਪਹਾੜੀ,
ਉਧਰ ਪਹਾੜ ਨੂੰ ਰਸਤਾ ਨਹੀਂ ਸੀ ਲੱਭਦਾ ਵੀ ਕਿਧਰੋਂ ਜਾਈਏ। ਪਹਾੜ ਦੇ ਰਸਤੇ ਕੋ ਆਮ ਤਾਂ ਹੁੰਦੇ ਨਹੀਂ, ਕਿਤੇ ਪੱਗ ਡੰਡੀ ਹੁੰਦੀ ਹੈ, ਉਹ ਵੀ ਕਿਸੇ ਨੂੰ ਪਤਾ ਲੱਗਾ ਹੋਵੇ, ਜਿਹਨੇ ਪਹਿਲਾਂ ਰਾਹ ਦੇਖਿਆ ਹੋਵੇ ਉਹ ਜਾ ਸਕਦਾ। ਜਿਹੜੇ ਬੰਦੇ ਨੂੰ ਪਹਾੜ ਦਾ ਰਾਹ ਲੱਭਣਾ ਪਵੇ ਉਹਨੂੰ ਬੜੀ ਮੁਸ਼ਕਲ ਹੁੰਦੀ ਹੈ। ਸਿੰਘਾਂ ਨੂੰ ਰਾਹ ਲੱਭਣਾ ਪੈਂਦਾ ਸੀ ਤੇ ਜਿੱਥੇ ਕੱਲੇ ਦੁਕੱਲੇ ਸਿੰਘ ਫਸ ਜਾਂਦੇ ਸੀ ਪਹਾੜੀਏ ਮਾਰ ਦਿੰਦੇ ਸੀ।
ਐਸੀ ਪਈ ਸਮੇਂ ਕੀ ਕਾਰੀ,
ਏਦਾਂ ਸਿੰਘਾਂ ਨੂੰ ਸਮੇਂ ਦਾ ਪਰਤਾਲਾ ਝੱਲਣਾ ਪਿਆ, ਕਾਲ ਕਰਮ ਇਹੋ ਜਿਹਾ ਵਰਤਿਆ, ਖੁਆਰੀ ਬਹੁਤ ਹੋਈ ਪੰਥ ਖਾਲਸੇ ਦੀ।
ਦੋਹਰਾ ਔਰ ਬਾਤ ਕਛੂ ਨਹਿ ਬਣੈ ਸਿੰਘਨ ਯਹ ਮਤ ਕੀਨ,
ਉਹ ਜਿਹੜੇ ਪਹਾੜ ਨੂੰ ਚੜੇ ਨੇ ਪਟੋਲ ਨੂੰ ਕਡੂਹੇ ਨੂੰ ਜਾਂ ਬਸੋਲੀ ਵੱਲ ਤੁਹਾਨੂੰ, ਉਹ ਜਿਹੜੇ ਉਧਰ ਗਏ ਨੇ ਉਹਨਾਂ ਦੀ ਕਥਾ ਭਾਈ ਸਾਹਿਬ ਕਹਿੰਦੇ ਉਹਨਾਂ ਨੇ ਫਿਰ ਇਹ ਮਤਾ ਕੀਤਾ।
ਉਤਰੇ ਸਭੇ ਪਿਆਦ ਹੋਏ ਟਿਕ ਟਿਕ ਪਰੇ ਜ਼ਮੀਨ,
ਉਹ ਵਿਚਾਰੇ ਪੈਦਲ ਜਿਹੜੇ ਉੱਪਰ ਪਹਾੜ ਦੇ ਚੜਦੇ ਫੇਰ ਪਿਛਾਂ ਮੁੜਨਾ ਪੈਂਦਾ ਤੇ ਡਿੱਗ ਡਿੱਗ ਕੇ ਧਰਤੀ ਦੇ ਉੱਤੇ ਖੱਡਾਂ ਦੇ ਵਿਚ ਸ਼ਹੀਦ ਹੁੰਦੇ ਰਹੇ।
ਚੌਪਈ ਪਾਛੇ ਪੜੇ ਪਹਾੜੀਏ, ਫੇਰ
ਪਹਾੜੀਏ ਉਹਨਾਂ ਸਿੰਘਾਂ ਦੇ ਪਿੱਛੇ ਪੈ ਗਏ ਜਿਹੜੇ ਪੈਦਲ ਸਨ ਉੱਤੇ ਗਏ ਹੋਏ ਸਿੰਘ।
ਸਿੰਘਨ ਮਾਰੇ ਕੂਟੇ ਘੇਰ,
ਉਹ ਸਿੰਘਾਂ ਨੂੰ ਉਹਨਾਂ ਨੇ ਬਹੁਤ ਸ਼ਹੀਦ ਕੀਤਾ, ਸਿੰਘ ਵੀ ਲੜਦੇ ਰਹੇ ਉਹਨਾਂ ਦੇ ਨਾਲ।
ਸਿੰਘਨ ਉੱਚੇ ਪਰਬਤ ਕਾਏ,
ਫਿਰ ਸਾਧ ਸਿੰਘ ਸਿੰਘ ਉੱਚੇ ਪਹਾੜਾਂ ਨੂੰ ਚੜ ਗਏ,
ਹੱਥ ਨਾ ਪਹੁੰਚਿਓ ਡੱਬ ਫਿਰ ਆਏ,
ਪਰ ਉੱਚੇ ਪਹਾੜਾਂ ਤੇ ਹੱਥ ਨਹੀਂ ਪਹੁੰਚਿਆ, ਫੇਰ ਪਿਛਾਂ ਪਰਤਣਾ ਪਿਆ।
ਐਸੀ ਆਨ ਚੁਫੇਰੀ ਪਈ,
ਇਸ ਤਰ੍ਹਾਂ ਦੀ ਚੁਫੇਰੀ ਪਈ ਭਾਵ ਚਾਰੇ ਪਾਸਿਓਂ ਕਾਲ ਨੇ ਘੇਰਿਆ। ਇੱਥੇ ਕਹਿਣ ਦਾ ਮਤਲਬ ਕਵੀ ਜੀ ਦਾ ਇਉਂ ਹੈ ਵੀ ਕਿਤੇ ਦੇ ਸਿੰਘ 10 ਸਨ, ਕਿਤੇ 20 ਸਨ, ਕਿਤੇ 100 ਸਨ, ਜਿਹਦੇ ਸਿੰਘਾਂ ਦਾ ਜ਼ੋਰ ਪੈਂਦਾ ਸੀ ਉੱਥੇ ਦੇ ਸਿੰਘ ਬਚਾਅ ਕਰ ਲੈਂਦੇ ਸਨ, ਜਿੱਥੇ ਥੋੜੇ ਹੁੰਦੇ ਸਨ ਪਹਾੜੀ ਉਹਨਾਂ ਨੂੰ ਮਾਰ ਦਿੰਦੇ ਸਨ। ਕਿਤੇ ਸਿੰਘ ਉੱਪਰ ਚੜ ਜਾਂਦੇ ਪਹਾੜਾਂ ਦੇ, ਬਹੁਤ ਉੱਪਰ ਚਲੇ ਜਾਂਦੇ ਤੇ ਉੱਥੇ ਘਿਰ ਜਾਂਦੇ ਤੇ ਖਾਣ ਪੀਣ ਨੂੰ ਮਿਲਦਾ ਕੁਛ ਨਹੀਂ, ਉਹਨਾਂ ਦੇ ਪਿੰਡਾਂ 'ਚ ਜਾਣਾ ਪੈਂਦਾ ਸੀ। ਤੇ ਪਹਾੜੀਏ ਇੰਨੇ ਕੰਜੂਸ ਹੁੰਦੇ ਆ ਵੀ ਉਹ ਕਿਸੇ ਨੂੰ ਨੇੜੇ ਲੱਗਣ ਨਹੀਂ ਜਾਂਦੇ, ਉਹਨਾਂ ਨੂੰ ਆਪਣੀ ਰੋਟੀ ਮਸੀ ਚੱਲਦੀ ਹੈ, ਫਸਲਾਂ ਪਹਾੜ 'ਚ ਘੱਟ ਹੁੰਦੀਆਂ, ਹੁਣ ਕਰਕੇ ਉਹ ਇਹ ਚਾਹੁੰਦੇ ਵੀ ਸਿੱਖ ਸਾਡੇ ਇੱਥੇ ਰਹਿਣ ਨਾ। ਉਹਨਾਂ ਨੂੰ ਇਹ ਖਤਰਾ ਸੀ ਵੀ ਜੇ ਇੱਥੇ ਰਹਿ ਗਏ ਤੇ ਸਾਡੇ ਕੋਲ ਸਮਾਨ ਇਹ ਖਾ ਪੀ ਜਾਣਗੇ, ਇਸ ਕਰਕੇ ਉਹ ਪਹਾੜੀਏ ਇਕੱਠੇ ਹੋ ਕੇ ਸਿੱਖਾਂ ਨੂੰ ਪੈ ਜਾਂਦੇ ਸਨ। ਹਾਂਜੀ,
ਸਿੰਘਨ ਪੋਰਖ ਨਾਹੇ ਬਸਈ,
ਸਿੰਘਾਂ ਦਾ ਉੱਥੇ ਬਲ ਜ਼ੋਰ ਨਹੀਂ ਚੱਲਦਾ, ਬਗਾਨਾ ਦੇਸ਼ ਹੈ, ਬਗਾਨਾ ਮੁਲਕ ਹੈ, ਰਸਤਿਆਂ ਦੇ ਭੇਤੀ ਨਹੀਂ ਹਨ, ਇਸ ਕਰਕੇ ਮਰਦੇ ਹਨ।
ਲੁੱਟ ਨਾ ਸਕੈ ਮੋਲ ਨਾ ਪਾਵੇ,
ਲੁੱਟ ਸਕਦੇ ਨਹੀਂ ਕਿਉਂਕਿ ਲੁੱਟ ਕਰਾਂਗੇ ਤੇ ਫਿਰ ਪਹਾੜੀ ਇਕੱਠੇ ਹੋ ਕੇ ਆ ਜਾਣਗੇ ਮਾਰਨ, ਤੇ ਮੁੱਲ ਮਿਲਦਾ ਕੁਛ ਨਹੀਂ ਉੱਥੇ। ਹਾਂਜੀ,
ਇਤ ਕਰ ਭੁੱਖੇ ਮਰ ਮਰ ਜਾਵੇ,
ਭੁੱਖ ਨਾਲ ਹੀ ਕਈ ਤਾਂ ਵਿਚਾਰੇ ਉੱਥੇ ਪਹਾੜਾਂ ਵਿੱਚ ਮਰ ਗਏ, ਭੁੱਖ ਨਾਲ ਹੀ, ਖਾਣ ਨੂੰ ਮਿਲਿਆ ਹੀ ਕੁਛ ਨਹੀਂ।
ਜਿੱਧਰ ਜਾਵੇ ਉਧਰੋਂ ਮਰਾਵੇ,
ਜਿੱਧਰ ਜਾਂਦੇ ਨੇ ਸਿੰਘ ਉਧਰ ਹੀ ਮਰਦੇ ਨੇ।
ਖੜ ਖੜ ਸਿੰਘ ਚੁਫੇਰੇ ਤਕਾਵੇ,
ਖੜ ਖੜ ਕੇ ਚੁਫੇਰੇ ਦੇਖਦੇ ਨੇ, ਪਹਾੜਾਂ ਦੇ ਵਿੱਚ ਕੋਈ ਰਾਹ ਨਹੀਂ ਲੱਭਦਾ, ਕੋਈ ਸਹਾਰਾ ਨਹੀਂ ਹੈ, ਨਾ ਤਾਂ ਉੱਥੇ ਕੋਈ ਅੰਨ ਦਾ ਦਾਣਾ ਦਿਸਦਾ ਹੈ ਤੇ ਨਾ ਸਿੰਘ ਲੁੱਟਮਾਰ ਕਰ ਸਕਦੇ ਨੇ। ਉੱਥੇ ਬਗਾਨਾ ਦੇਸ਼ ਹੈ, ਜੇ ਮਾੜੀ ਜੀ ਹਲਚਲ ਕਰਨਗੇ ਪਹਾੜੀਏ ਬਹੁਤ ਨੇ ਆ ਜਾਣਗੇ, ਕੱਲਾ ਤੋਂ ਕੱਲਾ ਬੰਦਾ ਕੀ ਕਰੇਗਾ। ਹਾਂਜੀ,
ਤਬ ਸਿੰਘਾਂ ਨੇ ਯਹ ਮਤ ਠਈ,
ਤਾਂ ਫਿਰ ਸਿੰਘਾਂ ਨੇ ਏਦਾਂ ਮਤਾ ਕੀਤਾ ਖਾਲਸੇ ਨੇ,
ਹਮੈ ਪ੍ਰਤੀਪਨ ਬੁਰੀ ਨਾ ਕਹੀ,
ਅਸੀਂ
ਹਮੈ ਪਰ ਹਮ ਪਰ ਪ੍ਰਤਮ ਬੁਰੀ ਨਾ ਕਹੀ,
ਅਸੀਂ ਪਹਾੜੀਆਂ ਦਾ ਕੋਈ ਬੁਰਾ ਨਹੀਂ ਕੀਤਾ, ਅਸੀਂ ਪਹਾੜੀਆਂ ਦਾ ਕੋਈ ਨੁਕਸਾਨ ਨਹੀਂ ਕੀਤਾ, ਇਹਨਾਂ ਹਿੰਦੂ ਰਾਜਿਆਂ ਦੇ ਨਾਲ ਕਦੀ ਵੀ ਅਸੀਂ ਬੁਰਾ ਵਾਧਾ ਨਹੀਂ ਕੀਤਾ,
ਸਗਵਾਂ ਪਰਬਤਿਆਂ ਕੇ ਰਿਪ ਮਾਰੇ,
ਬਲਕਿ ਅਸੀਂ ਇਹਨਾਂ ਦੇ ਜਿਹੜੇ ਦੁਸ਼ਮਣ ਸੀਗੇ ਤੁਰਕ ਉਹ ਮਾਰੇ ਹਨ, ਕਿਉਂਕਿ ਪਹਾੜੀਏ ਜਿਹੜੇ ਸਨ ਉਹ ਹਿੰਦੂ ਰਾਜੇ ਸਨ ਤੇ ਮੁਗਲ ਜਿਹੜੇ ਸਨ ਉਹ ਪਹਾੜੀਆਂ ਤੋਂ ਟੈਕਸ ਮੰਗਿਆ ਕਰਦੇ ਸਨ, ਇਸੇ ਕਰਕੇ ਰਾਜੇ ਤਾਰਾ ਚੰਦ ਨੂੰ ਗਵਾਲੀਅਰ ਦੇ ਕਿਲੇ ਚ ਬੰਦ ਕੀਤਾ ਸੀ ਵੀ ਉਹਨੇ ਕਈ ਸਾਲ ਦਾ ਟੈਕਸ ਨਹੀਂ ਸੀ ਤਾਰਿਆ, ਤੇ ਇੱਕ ਸੁਜਾਨ ਰਾਏ ਭੰਡਾਰੀ ਹੋਇਆ ਬਟਾਲੇ ਸ਼ਹਿਰ ਦਾ, ਉਹਨੇ 1695 ਚ ਕਿਤਾਬ ਲਿਖੀ ਖੁਲਾਸਤੂ ਤਵਾਰੀਖ, ਹਿੰਦੁਸਤਾਨ ਦੇ ਸਾਰੇ ਸ਼ਹਿਰਾਂ ਕਿਲਿਆਂ ਤੇ ਪੂਰੇ ਜੋਗਰਾਫੀਏ ਦਾ, ਪੂਰੇ ਕਿਲਿਆਂ ਦਾ, ਹਿੰਦੁਸਤਾਨ ਦੇ ਰਿਆਸਤਾਂ ਦਾ, 22 ਸੂਬਿਆਂ ਦਾ ਇਤਿਹਾਸ ਲਿਖਿਆ। ਉਹ ਸੁਜਾਨ ਰਾਏ ਭੰਡਾਰੀ ਨੇ ਜਿਹੜੀ ਕਹਿਲੂਰ ਰਿਆਸਤ ਹੈ ਉਹਦਾ ਵੀ ਜ਼ਿਕਰ ਕੀਤਾ। ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰਹਿਣ ਦਾ ਉਸ ਵੇਲੇ ਦਾ ਵੀ ਜ਼ਿਕਰ ਕੀਤਾ ਵੀ ਉੱਥੇ ਗੁਰੂ ਗੋਬਿੰਦ ਜੀ ਰਹਿੰਦੇ ਹਨ। ਹੋਰ ਗੁਰੂ ਸਾਹਿਬ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਹੈ ਕਿਉਂਕਿ ਸੁਜਾਨ ਰਾਏ ਭੰਡਾਰੀ ਗੁਰੂ ਘਰ ਨਾਲ ਹੀ ਸੰਬੰਧ ਸੀ, ਬਟਾਲੇ ਸ਼ਹਿਰ ਦਾ ਸੀਗਾ, ਫਾਰਸੀ ਦਾ ਉਹ ਵਿਦਵਾਨ ਸੀ। ਉਹਨੇ ਗੱਲ ਲਿਖੀ ਹੈ ਕਿ ਜਿਹੜਾ ਕਹਿਲੂਰ ਦਾ ਰਾਜਾ ਹੈ, ਯਾਨੀ ਭੀਮ ਚੰਦ ਦੇ ਪਿਓ ਦਾਦੇ ਪੜਦਾਦਿਆਂ ਦਾ ਨਾਂ ਵੀ ਲਿਖਿਆ, ਉਹ ਕਹਿੰਦਾ ਇਹ ਜਿਹੜਾ ਇਹ ਜਿਹੜੀ ਰਿਆਸਤ ਹੈ ਇਹ ਅਕਸਰ ਸਰਕਾਰ ਹੀ ਟੈਕਸ ਨਹੀਂ ਦਿੰਦੀ, ਇਹ ਬਾਗੀ ਰਹਿੰਦਾ। ਇੱਕ ਪਾਸੇ ਕਹਿੰਦਾ ਪਹਾੜ ਨੇ ਸ਼ਿਵਾਲਕ ਦੇ, ਇੱਕ ਪਾਸੇ ਦਰਿਆ ਸਤਲੁਜ ਵਗਦਾ ਹੈ, ਇਸ ਕਰਕੇ ਉਹਨੂੰ ਦੁਸ਼ਮਣ ਦਾ ਖਤਰਾ ਘੱਟ ਹੈ ਵੀ ਬਾਦਸ਼ਾਹ ਦੀ ਫੌਜ ਜਦੋਂ ਆਏਗੀ ਦੇਖੀ ਜਾਏਗੀ, ਉਹ ਆਕੀ ਹੋ ਜਾਂਦਾ। ਕਈ ਵਾਰੀ ਇਹ ਆਕੀ ਹੁੰਦੇ ਰਹੇ। ਤਾਰਾ ਚੰਦ ਨੂੰ ਇਸੇ ਕਰਕੇ ਜਹਾਂਗੀਰ ਨੇ ਫੜ ਕੇ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਕੀਤਾ, ਗੁਰੂ ਹਰਗੋਬਿੰਦ ਸਾਹਿਬ ਛੁਡਾ ਕੇ ਲਿਆਏ। ਫਿਰ ਉਹਦੇ ਪੋਤਰੇ ਭੀਮ ਚੰਦ ਦੇ ਸਮੇਂ ਵੀ ਬਾਣੇ ਦੀ ਬਾਣੀ 'ਚ ਆਉਂਦਾ ਬਚਿੱਤਰ ਨਾਟਕ ਵਿੱਚ, ਮੀਆਂ ਖਾਨ ਜੰਮੂ ਕੇ ਆਇਓ ਅਲਫ ਖਾਨ ਨਦੌਨ ਪਠਾਇਓ। ਉਹ ਜਿਹੜੇ ਆਏ ਔਰ ਮਾਮਲਾ ਲੈਣ ਹੀ ਆਏ ਇਹਨਾਂ ਕੋਲੋਂ, ਉਦੋਂ ਭੀਮ ਚੰਦ ਨੇ ਗੁਰੂ ਕਲਗੀਧਰ ਨਾਲ ਸੁਲਾਹ ਕਰ ਲਈ, ਮੇਰੀ ਮਦਦ ਕਰੋ, ਮਹਾਰਾਜ ਨੇ ਜਾ ਕੇ ਮਦਦ ਕੀਤੀ। ਸੋ ਗੁਰੂ ਸਾਹਿਬ ਤਾਂ ਇਹਨਾਂ ਦੀ ਮਦਦ ਕਰਦੇ ਰਹੇ, ਪਹਾੜੀਆਂ ਦੀ, ਸਿੰਘ ਵੀ ਮਦਦ ਕਰਦੇ ਰਹੇ। ਇਹਨਾਂ ਤੋਂ ਜਿਹੜਾ ਸਰਕਾਰ ਟੈਕਸ ਮੰਗਦੀ ਸੀ ਉਸੇ ਸਰਕਾਰ ਨਾਲ ਸਿੰਘ ਟੱਕਰ ਲੈਂਦੇ ਰਹੇ। ਸਿੰਘ ਸੋਚਦੇ ਆ ਵੀ ਅਸੀਂ ਪਹਾੜੀਆਂ ਦਾ ਬੁਰਾ ਨਹੀਂ ਕੀਤਾ, ਬਲਕਿ ਪਹਾੜੀਆਂ ਦੀ ਅਸੀਂ ਮਦਦ ਕੀਤੀ ਹੈ।
ਹਮਨੇ ਇਨਕੇ ਕਾਜ ਸਵਾਰੇ,
ਅਸੀਂ ਤਾਂ ਇਹਨਾਂ ਦੇ ਕੰਮ ਸਵਾਰਦੇ ਰਹੇ ਹਾਂ, ਹੁਣ ਤਾਂ ਹੀ ਸਵਾਰੇ ਨੇ।
ਹਮ ਤੁਰਕਣ ਸੋ ਜੰਗ ਮਚਾਵੇ,
ਅਸੀਂ ਤਾਂ ਇਹਨਾਂ ਦੇ ਦੁਸ਼ਮਣ ਜਿਹੜੇ ਇਹਨਾਂ ਨੂੰ ਟੈਕਸ ਮੰਗਦੇ ਹਨ ਤੁਰਕ ਉਹਨਾਂ ਨਾਲ ਜੰਗ ਕਰਦੇ ਹਾਂ।
ਇਨਕੇ ਉੱਪਰ ਆਵਨ ਨਾ ਪਾਵੇ,
ਅਸੀਂ ਤੁਰਕਾਂ ਨੂੰ ਰਾਹ ਹੀ ਰੋਕ ਛੱਡਦੇ ਹਾਂ, ਉਹ ਪਹਾੜ ਵੱਲ ਆ ਹੀ ਨਹੀਂ ਸਕਦੇ।
ਹਮਨੇ ਜੀਤ ਤੁਰਕ ਅਬ ਮਾਰੇ,
ਅਸੀਂ ਤੁਰਕਾਂ ਨੂੰ ਜਿੱਤ ਲਿਆ, ਤੁਰਕਾਂ ਨੂੰ ਭਜਾ ਦਿੱਤਾ।
ਇੱਕ ਕਿਆਨ ਤੇ ਪੈ ਸੁਖਾਰੇ,
ਇਹਨਾਂ ਨੂੰ ਪੈਸੇ ਟਕੇ ਤਾਰਨ ਦੀ ਹੁਣ ਲੋੜ ਨਹੀਂ, ਇਹਨਾਂ ਦਾ ਟੈਕਸ ਜਿਹੜਾ ਬਚ ਗਿਆ ਹੈ।
ਇਹ ਪਹਾੜੀਏ ਕੱਚੇ ਆਦ,
ਪਰ ਇਹ ਪਹਾੜੀਏ ਫੇਰ ਵੀ ਸਾਡੇ ਮਿੱਤਰ ਨਹੀਂ ਬਣਦੇ, ਅਸੀਂ ਇਹਨਾਂ ਦਾ ਕਿੰਨਾ ਭਲਾ ਕਰ ਰਹੇ ਹਾਂ। ਜਿਹੜੇ ਇਹਨਾਂ ਨੂੰ ਟੈਕਸ ਮੰਗਣ ਆਉਂਦੇ ਹੈ, ਇਹਨਾਂ ਨੂੰ ਤੰਗ ਕਰਦੇ, ਉਹਨਾਂ ਨਾਲ ਅਸੀਂ ਲੜਦੇ ਹਾਂ। ਉਹਨਾਂ ਨੂੰ ਰਾਹ 'ਚ ਰੋਕਿਆ ਹੋਇਆ, ਭਾਵ ਸਰਕਾਰ ਲਾਹੌਰ ਦਾ ਤੇ ਸਰਕਾਰ ਦਿੱਲੀ ਦਾ, ਤਾਂ ਸਿੰਘਾਂ ਨੇ ਧਿਆਨ ਹੀ ਨਹੀਂ ਜਾਣ ਦਿੱਤਾ ਉੱਤੇ। ਕਈ ਸਾਲਾਂ ਤੋਂ ਸਰਕਾਰ ਨੂੰ ਮੁਸੀਬਤ ਪਈ ਹੋਈ ਸਿੰਘਾਂ ਦੀ। ਸਿੰਘ ਸੋਚਦੇ ਆ ਵੀ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਸਿੰਘਾਂ ਕਰਕੇ ਅਸੀਂ ਬਚੇ ਹੋਏ, ਪਰ ਇਹ ਪਹਾੜੀਏ ਮੁੱਢ ਤੋਂ ਕੱਚੇ, ਜਿੰਨਾ ਇਹਨਾਂ ਦਾ ਭਲਾ ਕਰੀਦਾ ਓਨਾ ਇਹ ਸਾਡਾ ਬੁਰਾ ਕਰਦੇ ਹਨ।
ਕਰਿਓ ਇਨੈ ਹਮ ਗੁਰਸੋ ਬਾਦ,
ਇਹਨਾਂ ਨੇ ਸਾਡੇ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਨਾਲ ਕਿੰਨੇ ਜੰਗ ਲੜੇ ਨੇ।
ਅਸਕੈ ਸਿੰਘ ਸੋ ਚੜੇ ਪਹਾੜੀ,
ਕਹਿ ਕੇ ਸਿੰਘ ਪਹਾੜ ਨੂੰ ਚੜੇ ਹਨ।
ਆਗੇ ਹੋ ਕੇ ਆਪ ਉਜਾੜੀ,
ਆਪ ਜੀ ਖਾਲਸਾ ਫਿਰ ਇਕੱਠਾ ਹੋ ਗਿਆ, ਉੱਥੇ ਸਿੰਘ ਇਕੱਠੇ ਹੋ ਗਏ ਤੇ ਉਹਨਾਂ ਨੇ ਜੰਗਲਾਂ ਵਿੱਚ ਸ਼ਿਕਾਰ ਮਾਰਨਾ ਸ਼ੁਰੂ ਕਰ ਦਿੱਤਾ।
ਕਈ ਹਜ਼ਾਰ ਸਿੰਘ ਪਰਬਤ ਧਸਿਆ,
ਕਈ ਹਜ਼ਾਰ ਸਿੰਘ ਪਹਾੜਾਂ 'ਚ ਧਸ ਗਿਆ। ਫਿਰ
ਨੱਠੋ ਪਹਾੜ ਕੱਛ ਰਹਿ ਨਾ ਬਸਿਆ,
ਸਿੰਘ ਕਹਿੰਦੇ ਵੀ ਹੁਣ ਜੇ ਬੰਦੇ ਨਾ ਬਣੇ ਫਿਰ ਸਿੱਧੇ ਕਰ ਦਿਓ, ਨੱਠੋ ਪਹਾੜ ਫਿਰ ਨੀ ਬਸਣ ਦੇਣਾ ਇਹਨਾਂ ਪਹਾੜੀਆਂ ਨੂੰ। ਅਸੀਂ
ਪਾਛੇ ਤੁਰਸੋ ਲਾਗੇ ਜਾਵੇ,
ਕਹਿੰਦੇ ਪਿੱਛੇ ਤੁਰਕ ਲੱਗੇ ਹਨ।
ਡਿੱਗੇ ਪੜੇ ਤਿਸ ਸੀਸ ਟਕਾਵੇ,
ਜਿਹੜੇ ਸਿੰਘ ਵਿਚਾਰੇ ਖੱਡਾਂ 'ਚ ਡਿੱਗੇ ਪਏ ਸ਼ਹੀਦ ਹੋ ਗਏ ਸੀ, ਉਹਨਾਂ ਦੇ ਸਿਰ ਵੱਢ ਕੇ ਤੁਰਕ ਲੈ ਗਏ।
ਕਾਟਤ ਕੂਟਤ ਵਹਿ ਗਏ ਥਾਕ,
ਸਿੰਘਾਂ ਨੂੰ ਮਾਰਦੇ ਮਾਰਦੇ ਤੁਰਕ ਵੀ ਥੱਕ ਗਏ।
ਸਿੰਘ ਨਾ ਨਿਖੁੱਟੇ ਰਹਿ ਕੁਛ ਬਾਕ,
ਗੁਰੂ ਸਾਹਿਬ ਜੀ ਦੇ ਬਚਨ ਸਨ ਵੀ ਖਾਲਸਾ ਖਤਮ ਨਹੀਂ ਹੋਵੇਗਾ। ਜਿਨ ਕੀ ਸਿਰਜਨ ਹਮ ਕਰੀ ਨਿਜ ਹਾਥਨ ਕੇ ਸਾਥ, ਉਨਕੀ ਸੰਸਰ ਜੋ ਕਰੇ ਗਲ ਜਾਏ ਕੁਲ ਸਾਥ। ਉਹ ਫਿਰ ਖਾਲਸਾ ਜਿਹੜਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਉਹ ਗਜਦਾ ਰਿਹਾ। ਸਿੰਘ ਨਿਖੁੱਟੇ ਨਹੀਂ, ਮੁੱਕੇ ਨਹੀਂ, ਤੁਰਕ ਥੱਕ ਗਏ ਮਾਰ ਮਾਰ ਕੇ।
ਦੋਹਰਾ ਕਹੂੰ ਕਹੂੰ ਸਿੰਘ ਲੜ ਪੜੇ, ਕਹੂੰ ਭੁੱਖੇ ਖਾਵੇ ਲੂਟ।
ਪਹਾੜ 'ਚ ਸਿੰਘ ਇਕੱਠੇ ਹੋ ਗਏ, ਜਿੱਥੇ ਉਹਨਾਂ ਦੀ ਮੈਜੋਰਿਟੀ ਬਣ ਗਈ, 5-4 ਹਜ਼ਾਰ ਸਿੰਘ ਬਣ ਗਏ। ਫਿਰ ਉਹਨਾਂ ਨੇ ਕਿਆ ਕਰਿਆ ਵੀ ਜਿੱਥੇ ਦੇ ਬਣਦਾ ਸੀ ਪ੍ਰੇਮ ਨਾਲ ਕੋਈ ਰਾਜਾ ਆ ਕੇ ਰਸਤਾ ਬਸਤਾ ਦੇ ਦੇਵੇ, ਨਜ਼ਰਾਨਾ ਦੇ ਦੇਵੇ, ਉੱਥੇ ਤੇ ਆਰਾਮ ਨਾਲ ਬਹਿ ਕੇ ਛਕ ਲੈਂਦੇ, ਤੇ ਜਿੱਥੇ ਨਹੀਂ ਉੱਥੇ ਫਿਰ ਸਿੰਘ ਲੁੱਟ ਕੁੱਟ ਮਚਾ ਦਿੰਦੇ।
ਜੈ ਮੁੱਲ ਦੇਵੇ ਨਾ ਤਹਾਂ ਖਾਵੇ ਪੁੱਟ ਸੋ ਬੂਟ,
ਜਿੱਥੇ ਮੁੱਲ ਵੀ ਨਾ ਮਿਲੇ ਉੱਥੇ ਫਿਰ ਉਹਨਾਂ ਦੀਆਂ ਫਸਲਾਂ ਬੂਟੇ ਪੱਟ ਕੇ ਖਾ ਲੈਂਦੇ।
ਜੋ ਪਈ ਤਹਾਂ ਲਚਾਰ ਰਿਜਕੀ ਪਈ,
ਉੱਥੇ ਪਹਾੜ ਵਿੱਚ ਫਿਰ ਅੰਨ ਦੀ ਤੋਟ ਪੈ ਗਈ, ਲਚਾਰੀ ਹੋ ਗਈ। ਕਿਉਂਕਿ ਪਹਾੜੀਆਂ ਦਾ ਵੀ ਥੋੜਾ ਹੀ ਖੇਤ ਹੁੰਦੇ ਨੇ, ਉੱਥੇ ਬਹੁਤੇ ਵੱਡੇ ਖੇਤ ਨਹੀਂ ਹੁੰਦੇ, ਪਹਾੜਾਂ 'ਚ ਨਿੱਕੇ ਨਿੱਕੇ ਕਿਆਰੇ ਜੀ ਉਹਨਾਂ ਨੇ ਲਾਏ ਬਣਾਏ ਹੁੰਦੇ ਨੇ, ਉੱਥੇ ਉਹ ਮੱਕੀ ਮੁੱਕੀ ਬੀਜਦੇ ਆ, ਉਹ ਲਚਾਰੀ ਹੋ ਗਈ ਫਿਰ ਉੱਥੇ।
ਸਿੰਘ ਸੋ ਚੜ ਗਏ ਭੁੱਖੇ ਕਈ,
ਭੁੱਖੇ ਹਜ਼ਾਰਾਂ ਦੀ ਤਾਦਾਦ ਸਿੰਘ ਆ ਗਏ, ਹੁਣ ਸਿੰਘ ਖਾਣ ਕੇ ਪਹਾੜੀਏ ਖਾਣ, ਏਦਾਂ ਦੀ ਉੱਥੇ ਪਹਾੜ ਦੇ ਇਲਾਕੇ ਵਿੱਚ ਅੰਨ ਪਾਣੀ ਦੀ ਥੋੜ ਹੋ ਗਈ।
ਮੁੱਲ ਜੋ ਮੰਗੇ ਨਾ ਟੁਕੇ ਦੁਆਰੇ,
ਆ ਜੇ ਮੁੱਲ ਮੰਗਦੇ ਤੇ ਉਹ ਮੁੱਲ ਮਿਲਦੀ ਕੋਈ ਚੀਜ਼ ਕੋਈ ਨੀ, ਮੁੱਲ ਵੀ ਕੋਈ ਦਿੰਦਾ ਕੋਈ ਨੀ।
ਜੋ ਲੁੱਟੇ ਤੋਂ ਰਾਜੇ ਮਾਰੇ,
ਜੇ ਸਿੰਘ ਲੁੱਟ ਮਾਰ ਕਰਦੇ ਤੇ ਰਾਜੇ ਫੌਜਾਂ ਭੇਜ ਦਿੰਦੇ ਸਿੱਖਾਂ ਨੂੰ ਮਾਰਨ ਲਈ ਵੀ ਤੁਸੀਂ ਸਾਡਾ ਇਲਾਕਾ ਲੁੱਟਿਆ।
ਖਰੀਦਣ ਗਏ ਸੋ ਦੇਵੇ ਨਹੀਂ,
ਜੇ ਖਰੀਦਣ ਜਾਂਦੇ ਆ ਸਿੰਘ ਤੇ ਕੋਈ ਦਿੰਦਾ ਕੋਈ ਨੀ, ਦੁਕਾਨਦਾਰ ਸਿੱਖਾਂ ਨੂੰ ਕਹਿੰਦੇ ਭਾਈ ਨਾ ਸੌਦਾ ਹੈ ਨੀ।
ਖਾਲਸੇ ਕੋਈ ਹੈ ਖੁਆਰੀ ਪਈ,
ਪਹਾੜ ਚ ਤਾਂ ਸਿੰਘਾਂ ਨੂੰ ਖੁਆਰੀ ਪਰੇਸ਼ਾਨੀ ਹੋਈ।
ਕਹੋ ਕਹੇ ਇਹ ਬੰਦੇ ਸੰਗ ਆਏ,
ਕਈ ਪਹਾੜੀਏ ਪਿਛਲੀਆਂ ਗੱਲਾਂ ਯਾਦ ਕਰਦੇ ਬੁੱਢੇ, ਉਹ ਕਹਿੰਦੇ ਇਹ ਉਹੀ ਬੰਦੇ ਨੇ ਜਿਹੜੇ ਬੰਦੇ ਬਹਾਦਰ ਦੇ ਨਾਲ ਲੁੱਟਣ ਆਏ ਸੀ।
ਲੂਟ ਕੋਟ ਇਨ ਹਮ ਸਦਾਏ,
ਉਹ ਬੁੱਢੇ ਦੱਸਦੇ ਪਹਾੜੀਏ ਕਹਿੰਦੇ ਅਜੇ 30 ਸਾਲ ਦੀ ਗੱਲ ਹੈ, ਇਹਨਾਂ ਦਾ ਇੱਕ ਬੰਦਾ ਸੀ ਉਹ ਆਇਆ ਸੀ, ਇਹਨਾਂ ਨੇ ਸਾਡਾ ਬਹੁਤ ਨੁਕਸਾਨ ਕੀਤਾ ਸੀ, ਕਿਉਂਕਿ ਬੰਦੇ ਦੀ ਮੌਤ ਨੂੰ 30 ਸਾਲ ਹੋ ਗਏ ਸ਼ਹੀਦੀ ਨੂੰ, 30 ਸਾਲ ਬਾਅਦ ਬੰਦੇ ਬਹਾਦਰ ਦੀ ਸ਼ਹੀਦੀ ਤੋਂ 30 ਸਾਲ ਬਾਅਦ ਛੋਟਾ ਘੱਲੂਕਾਰਾ ਜਿਹੜੇ ਪੁਰਾਣੇ ਸੀਗੇ ਉਹ ਪਹਾੜੀਏ ਦੱਸਦੇ ਆ, ਕਹਿੰਦੇ ਇਹਨਾਂ ਨੇ ਸਾਡਾ ਇਲਾਕਾ ਲੁੱਟਿਆ ਸੀ ਬੰਦੇ ਬਹਾਦਰ ਨੇ।
ਬਹੁਤਨ ਦੇਖ ਸੋ ਜਾਵੇ ਭਾਜ,
ਉਹ ਕਹਿੰਦੇ ਇਹ ਬੜੇ ਡਾਢੇ ਹੈ, ਇਹਨਾਂ ਦੇ ਲੜਾਈ ਦੇ ਢੰਗ ਬੜੇ ਵੱਖਰੇ ਸਿੱਖਾਂ ਦੇ, ਜੇ ਸਾਡੀ ਫੌਜ ਜਿਆਦਾ ਹੋ ਜਾਏ ਤੇ ਨਿਕਲ ਜਾਂਦੇ ਭੱਜ ਜਾਂਦੇ ਹਨ।
ਥੋੜਨ ਕੋ ਲੁੱਟ ਕਰੇ ਇਲਾਜ,
ਥੋੜਿਆਂ ਨੂੰ ਇਹ ਲੁੱਟ ਲੈਂਦੇ ਆ, ਇਹਨਾਂ ਦੀ ਨੀਤੀ ਦਾ ਪਤਾ ਨੀ ਲੱਗਦਾ, ਸਾਡੇ ਕਾਬੂ ਨੀ ਆਉਂਦੇ, ਦਾਸਲੇ ਨੀ ਆਉਂਦੇ ਸਿੰਘ।
ਕਹੋ ਨਾ ਰਾਜਾ ਤੀਰ ਤਰਾਵੇ,
ਉਹਦੇ ਇਹੋ ਜਿਹੇ ਡਾਢੇ ਹਨ, ਇਹਨਾਂ ਦੇ ਸਾਹਮਣੇ ਕੋਈ ਰਾਜਾ ਹੌਸਲਾ ਹੀ ਨੀ ਕਰਦਾ ਲੜਨ ਦਾ। ਬੰਦੇ ਬਹਾਦਰ ਨੂੰ ਮਾਰੇ ਪਾਵਰ ਇੰਨੀ ਦੇ ਕੇ ਭੇਜਿਆ ਸੀ ਵੀ 22 ਧਾਰ ਦੇ ਸਾਰੇ ਰਾਜੇ ਸੋਧਣੇ, ਸਾਰਿਆਂ ਨੂੰ ਗੋਡੇ ਲਵਾਣੇ ਜ਼ਮੀਨ ਦੇ ਉੱਤੇ, ਤੇ ਫਿਰ ਬੰਦੇ ਬਹਾਦਰ ਨੇ 22 ਦੇ 22 ਰਾਜਿਆਂ ਤੋਂ ਲਕੀਰਾਂ ਕਢਾਈਆਂ, ਸਾਰਿਆਂ ਨੇ ਇੰਨਾ ਮੰਨੀਆਂ, 2 ਰਾਜਿਆਂ ਨੇ ਆਪਣੀਆਂ ਲੜਕੀਆਂ ਦਿੱਤੀਆਂ, ਜੋ 2 ਬਾਬੇ ਬੰਦੇ ਬਹਾਦਰ ਦੇ ਵਿਆਹ ਹੋਏ, ਕਿਤੇ ਚੰਬੇ ਦੀ ਰਾਜੀ ਰਾਣੀ ਨਾਲ ਹੋਇਆ ਰਾਜਕੁਮਾਰੀ ਨਾਲ, ਇੱਕ ਹੋਰ ਇਹ ਪਹਾੜ ਦੀਆਂ ਹੀ ਦਿਸ, ਦੋਵੇਂ ਪਹਾੜ ਦੀ ਰਾਣੀਆਂ ਜਿਹੜੀ ਬਾਬੇ ਬੰਦੇ ਬਹਾਦਰ ਦੀ ਸ਼ਾਦੀਆਂ ਹੋਈਆਂ, ਉਹਨਾਂ ਨੇ ਆਪਣੀਆਂ ਬੇਟੀਆਂ ਭੇਟਾਂ ਕੀਤੀਆਂ ਵੀ ਬਾਬਾ ਜੀ ਤੁਸੀਂ ਸਾਡੇ ਤੇ ਮਿਹਰਬਾਨੀ ਕਰੋ। ਤੋ ਇਹੋ ਜਿਹੇ ਸਿੰਘ ਹਨ ਜਿਨ੍ਹਾਂ ਦੇ ਅੱਗੇ ਠਹਿਰਨਾ ਮੁਸ਼ਕਲ ਹੁੰਦਾ, ਉਹ ਬੁੱਢੇ ਪਹਾੜੀਏ ਆਪਣੇ ਬੱਚਿਆਂ ਨੂੰ ਦੱਸਦੇ ਹਨ।
ਕੋਈ ਨਾ ਰਾਜਾ ਗੈਲ ਛੁਡਾਵੇ,
ਇਹਨਾਂ ਤੋਂ ਕੋਈ ਰਾਜਾ ਵੀ ਨੀ ਸਾਨੂੰ ਛੁਡਾ ਸਕਦਾ।
ਸਭ ਸਿੰਘਾਂ ਨੇ ਪੇਖ ਮਟਾਇਓ,
ਫਿਰ ਸਾਧ ਸੰਗਤ ਜੀ ਉਸ ਵੇਲੇ ਬੜਾ ਔਖਾ ਹੋ ਗਿਆ ਕੰਮ, ਫਿਰ ਕਈ ਸਿੰਘਾਂ ਨੇ ਭੇਸ ਬਦਲ ਲਏ, ਭੇਸ ਕਿਉਂਕਿ ਸਮਾਂ ਜਿਹੜਾ ਹੁੰਦਾ ਨਾ ਉਹ ਸਾਰੇ ਕੰਮ ਕਰਾਉਂਦਾ ਤੇ ਕਰਨਾ ਪੈਂਦਾ। ਹਾਂਜੀ,
ਕਸਨ ਬਾਂਧ ਸਿਰ ਜੱਟ ਠਹਿਰਾਇਓ,
ਉਹਨਾਂ ਨੇ ਸਿਰ ਦੇ ਉੱਤੇ ਵੱਡੀਆਂ ਵੱਡੀਆਂ ਜਿਵੇਂ ਜੱਟਾਂ ਵਾਲੇ ਸਾਧਾਂ ਨੇ ਪੱਗਾਂ ਬੰਨੀਆਂ ਹੁੰਦੀਆਂ ਨਾ, ਉਦਾਂ ਦੇ ਕੇਸਾਂ ਨੂੰ ਬੰਨ ਲਿਆ ਤੇ ਜੱਟਾਂ ਵਰਗੇ ਬਣਾ ਲਏ। ਹਾਂਜੀ,
ਚਾਕਰ ਹੋਣੇ ਕਰੇ ਬਣਾਏ,
ਤੇ ਜਾ ਕੇ ਉੱਥੇ ਫਿਰ ਸਰਕਾਰ ਨੌਕਰੀ ਸਰਕਾਰੀ ਜਿਹੜੀ ਉੱਥੇ ਫੌਜ ਦੇ ਵਿੱਚ ਉਹ ਵੀ ਮੰਗੀ ਵੀ ਸਾਨੂੰ ਨੌਕਰੀ ਮਿਲ ਜਾਵੇ।
ਮੰਡੀ ਕੱਲੂ ਲੋ ਪਹੁੰਚਿਓ ਜਾਏ,
ਮੰਡੀ ਦੇ ਰਾਜੇ ਦੀ ਗੁਰੂ ਘਰ ਨਾਲ ਕੁਝ ਸਾਂਝ ਪੁਰਾਣੇ ਸਮੇਂ ਤੋਂ ਚੱਲੀ ਆਈ ਹੈ, ਤੇ ਕੁੱਲੂ ਦੇ ਰਾਜੇ ਕੋਲ ਉਧਰ ਜਾ ਪਹੁੰਚੇ ਕਈ ਸਿੰਘ ਪਹਾੜਾਂ ਵਿੱਚ।
ਔਰ ਰਾਣੀ ਕੋ ਨਗਦੀ ਕਹਾਵੇ,
ਔਰ ਕੋਈ ਨਗਦੀ ਰਾਣੀ ਕੋ ਆਉਂਦੀ ਸੀ ਉੱਥੇ,
ਤੇ ਤਾਂ ਜਾਏ ਦਿਨ ਕਟੈ ਸੁਖਾਵੇ,
ਉਹ ਜਿਹੜੀ ਰਾਣੀ ਸੀ ਉਹਦੇ ਕੋਲ ਜਾ ਕੇ ਫੌਜ ਵਿੱਚ ਸਿੱਖ ਨੌਕਰ ਹੋ ਗਏ, ਫੌਜ ਵਿੱਚ ਭਰਤੀ ਹੋ ਗਏ, ਵੀ ਚਲੋ ਗੁਜ਼ਾਰਾ ਤਾਂ ਕਰਨਾ ਹੀ ਹੈ, ਵੀ ਇੱਦਾਂ ਨਾ ਤਾਂ ਲੜ ਕੇ ਸਾਨੂੰ ਇੱਥੋਂ ਕਾਮਯਾਬੀ ਮਿਲਣੀ ਹੈ ਤੇ ਨਾ ਸਾਨੂੰ ਇੱਥੇ ਕੋਈ ਦਾਨ ਦਿੰਦਾ ਵੀ ਲੰਗਰ ਪ੍ਰਸ਼ਾਦਾ ਛਕ ਲਓ, ਤੇ ਨਾ ਮੁਲਕ ਮਿਲਦਾ ਖਾਣ ਨੂੰ, ਤੇ ਮੰਗ ਕੇ ਸਿੰਘ ਖਾਂਦੇ ਕੋਈ ਨੀ, ਲੁੱਟ ਕੇ ਖਾ ਲੈਂਦੇ ਮੰਗ ਕੇ ਨੀ ਖਾਂਦੇ। ਉਹ ਕਹਿੰਦੇ ਇੱਕ ਨਿਹੰਗ ਸਿੰਘ ਸਵੇਰ ਦਾ ਬਾਣੀ ਪੜੀ ਜਾਵੇ ਅੰਮ੍ਰਿਤ ਵੇਲੇ ਦਾ, 3 ਵਜੇ ਦਾ ਲੱਗਾ, ਇੱਕ ਮੁਸਲਮਾਨ ਫਕੀਰ ਦੇ ਮਨ ਚ ਦਇਆ ਆ ਗਈ, ਉਹਨੇ ਕਿਹਾ ਸਵੇਰ ਦਾ ਰੱਬ ਦੀ ਬਾਤ ਕਰਦਾ ਇਹਨੂੰ ਕੁਝ ਦਈਏ। ਉਹ ਵਿਚਾਰਾ ਮੁਸਲਮਾਨ ਬੜੀ ਸ਼ਰਧਾ ਜੀ ਨਾਲ ਨਿਹੰਗ ਸਿੰਘ ਦੇ ਕੋਲ ਆਇਆ ਤੇ ਚਾਂਦੀ ਦੇ ਰੁਪਈਏ ਹੁੰਦੇ ਸੀਗੇ, ਉਹਨੇ ਏਦਾਂ ਕੀਤਾ ਵੀ ਹੱਥ ਕਰਕੇ ਲੈ ਲਵੇ, ਤੇ ਨਿਹੰਗ ਸਿੰਘ ਉਹ ਸੋਟਾ ਹੀ ਥੱਲਿਓ ਮਾਰਿਆ ਉੱਤੇ, ਉਹਦੇ ਨਾਲੇ ਦੇ ਚਾਰੇ ਦਾ ਹੱਥ ਤੋੜਦਾ ਤੇ ਰੁਪਈਆ ਉੱਤੋਂ ਜਾਂਦਾ, ਕਹਿੰਦਾ ਖਾਲਸਾ ਇੰਝ ਲੁੱਟਦਾ ਹੁੰਦਾ। ਕਹਿੰਦਾ ਇਹ ਸਿੰਘਾਂ ਦਾ ਸੁਭਾਅ, ਮੰਗ ਕੇ ਤੇ ਖਾਂਦੇ ਨੀ, ਲੁੱਟ ਕੇ ਖਾਂਦੇ ਆ। ਤੇ ਲੁੱਟਣ ਮਾਲ ਸਰਕਾਰ ਦਿੰਦੀ ਕੋਈ ਨੀ, ਲੁੱਟਦਾ ਹੁੰਦੀ ਡਾਢਾ ਹੀ ਲੁੱਟ ਸਕਦਾ, ਥੋੜੇ ਬੰਦੇ ਹੁਣ ਕੀ ਲੁੱਟਣਗੇ। ਸਿੰਘਾਂ ਨੇ ਆਖਿਆ ਵੀ ਨਾ ਆਪਾਂ ਇੱਥੇ ਲੁੱਟ ਮਾਰ ਕਰ ਸਕੀਏ, ਤੇ ਨਾ ਆਪਾਂ ਨੂੰ ਇੱਥੇ ਕੋਈ ਓਦਾਂ ਕੋਈ ਲੰਗਰ ਪ੍ਰਸ਼ਾਦਾ ਪ੍ਰੇਮ ਨਾਲ ਸਿਖਾਵੇ, ਹੁਣ ਇੱਥੇ ਨੌਕਰੀ ਕਰਨੀ ਪੈਣੀ। ਫਿਰ ਸਿੰਘਾਂ ਨੇ ਸਰਕਾਰੀ ਜਿਹੜੀ ਫੌਜ ਚ ਨੌਕਰੀ ਕਰ ਲਈ।
ਐਸੇ ਪੰਜ ਛੇ ਕਟੇ ਮਹੀਨੇ
ਉਹਨਾਂ ਸਿੰਘਾਂ ਨੇ ਉਧਰ ਕੁੱਲੂ ਤੇ ਉਹ ਮਨਾਲੀ ਤੇ ਉਧਰ ਜਿਹੜੇ ਇਲਾਕੇ ਨੇ ਮੰਡੀ, ਉਥੋਂ ਦੀ ਰਾਣੀ ਨਾਲ ਗੱਲਬਾਤ ਕੀਤੀ। ਉਥੇ ਸਾਧ ਸਿੰਘ ਜੀ ਅਜੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਨਿਸ਼ਾਨੀਆਂ ਉਹਨਾਂ ਨੇ ਰੱਖੀਆਂ ਮੰਡੀ ਦੇ ਰਾਜੇ ਦੇ, ਤੇ ਇੱਕ ਫੋਟੋ ਵੀ ਸਤਿਗੁਰਾਂ ਦੀ ਬਹੁਤ ਛੋਟੀ। ਉਹ ਰਾਣੀ ਰੋਜ਼ ਆ ਕੇ ਮੱਥਾ ਟੇਕਦੀ, ਅਜੇ ਤੱਕ ਵੀ ਉਹਨਾਂ ਦੀ ਰਾਣੀ ਦਾ ਹੀ ਰਾਜ ਹੈ ਉੱਥੇ, ਤੇ ਉਹ ਰਾਣੀ ਰਾਜਕੁਮਾਰੀ ਜਿਹੜੀ ਹੈ ਉਹ ਆ ਕੇ ਰੋਜ਼ ਦਰਸ਼ਨ ਕਰਕੇ ਜਾਂਦੀ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਫੋਟੋ ਬਣਵਾ ਕੇ ਰੱਖੀ ਹੋਈ ਹੈ ਉਸੇ ਸਮੇਂ ਦੀ। ਹੋਰ ਮਹਾਰਾਜ ਦੇ ਸ਼ਸਤਰ ਬਸਤਰ ਮੰਡੀ ਦੇ ਰਾਜੇ ਕੋਲ ਬਹੁਤ ਪਏ ਹਨ। ਸੋ ਕਹਿਣ ਦਾ ਭਾਵ ਹੈ ਉਹਨਾਂ ਨੇ ਉੱਥੇ ਨੌਕਰੀ ਦੇ ਦਿੱਤੀ। ਪੰਜ ਛੇ ਮਹੀਨੇ ਸਿੰਘਾਂ ਨੇ ਗੁਜ਼ਾਰਾ ਏਦਾਂ ਕੀਤਾ।
ਫਿਰ ਮੁੜ ਆਏ ਕੀਰਤਪੁਰੀ ਮੇ,
ਪੰਜ ਛੇ ਮਹੀਨੇ ਬਾਅਦ ਜਦੋਂ ਇੱਧਰ ਵਾਲੇ ਥੱਲੇ ਮਾਲਵੇ ਵਾਲੇ ਸਿੰਘ ਰਾਜੀ ਹੋ ਗਏ ਸੁੱਖਾ ਸਿੰਘ ਹੋਰੀ, ਉਹ ਪਹਾੜ ਵਾਲੇ ਵੀ ਕੀਰਤਪੁਰ ਸਾਹਿਬ ਨੂੰ ਉਤਰ ਆਏ। ਕੀਰਤਪੁਰ ਸਾਹਿਬ ਜਿਹੜਾ ਰਸਤਾ ਆਉਂਦਾ ਨਾ ਕੁੱਲੂ ਮਨਾਲੀ ਵੱਲੋਂ ਮਨੀਕਰਨ ਵੱਲੋਂ, ਉਸ ਰਸਤੇ ਥਾਣੀ ਸਿੰਘ ਕੀਰਤਪੁਰ ਆ ਇਕੱਠੇ ਹੋਏ।
ਦੋਹਰਾ ਜੋ ਬਚਿਓ ਇਸ ਮੌਤ ਤੇ, ਵਿੱਚ ਪਹੁੰਚੇ ਪਹਾੜੀ ਔਖ।
ਜਿਹੜਾ ਪਹਾੜ ਦੇ ਵਿੱਚ ਮੁਸੀਬਤ ਆਈ ਉਹ ਭਾਈ ਸਾਹਿਬ ਨੇ ਦੱਸੀ ਹੈ ਵੀ ਬਹੁਤ ਸਾਰੇ ਸਿੰਘ ਪਹਾੜ ਚ ਭੁੱਖ ਨਾਲ ਮਰੇ, ਬਹੁਤ ਸਾਰੇ ਪਹਾੜੀਆਂ ਨੇ ਮਾਰੇ, ਬਹੁਤ ਸਾਰੇ ਤੁਰਕਾਂ ਨਾਲ ਲੜਦੇ ਲੜਦੇ ਪਹਾੜ ਚੜਦੇ ਚੜਦੇ ਹੀ ਮਾਰੇ ਗਏ। ਬਹੁਤ ਸਿੰਘ ਸਣੇ ਘੋੜਿਆਂ ਦੇ ਚੜੇ ਸਨ ਪਹਿਲਾਂ ਪਹਿਲਾਂ, ਉਹ ਰਾਵੀ ਦੇ ਵਿੱਚ ਸਣੇ ਘੋੜਿਆਂ ਦੇ ਡਿੱਗ ਕੇ ਰੁੜ ਗਏ। ਇਹ ਤਾਂ ਸਮਾਂ ਬੜਾ ਮੁਸੀਬਤ ਦਾ, ਛੋਟੇ ਘੱਲੂ ਘਾਰੇ ਦੇ ਵਿੱਚ ਉਹਨਾਂ ਸਿੰਘਾਂ ਦੇ ਵੀ ਆਇਆ। ਫਿਰ ਉਹਨਾਂ ਨੇ ਔਖਾ ਟਾਈਮ ਕਈ ਕਈ ਹਫ਼ਤੇ ਭੁੱਖਿਆਂ ਕੱਟੇ, ਤੇ ਫਿਰ ਨੌਕਰੀਆਂ ਵੀ ਕੀਤੀਆਂ, ਕਿਸੇ ਨੂੰ ਨੌਕਰੀ ਮਿਲੀ ਕਿਸੇ ਨੂੰ ਨਾ ਮਿਲੀ। ਏਦਾਂ ਸਮਾਂ ਕੱਟ ਕੇ ਛੇ ਮਹੀਨਿਆਂ ਬਾਅਦ ਲਗਭਗ ਉਹ ਸਿੰਘ, ਚੜ੍ਹਦੀ ਸਿਆਲ ਦੀ ਮੌਸਮ ਆ ਰਹੀ ਸੀ, ਗਰਮੀ ਲੰਘ ਗਈ ਸੀ, ਗਰਮੀ ਦਾ ਔਖੀ ਸੌਖੀ ਸਿਆਲ ਲੰਘ ਜਾਂਦੀ, ਗਰਮੀ ਲੰਘ ਜਾਂਦੀ ਪਹਾੜਾਂ ਵਿੱਚ, ਤੇ ਸਿਆਲ ਕੱਪੜੇ ਬਿਨਾਂ ਬਹੁਤ ਮੁਸ਼ਕਲ ਹੈ, ਤੇ ਬਰਫ਼ ਪੈਂਦੀ ਹੈ, ਕੱਪੜੇ ਹੈ ਨਹੀਂ ਸਨ। ਸਿੰਘ ਹੌਲੇ ਹੌਲੇ ਕੀਰਤਪੁਰ ਸਾਹਿਬ ਨੂੰ ਪਰਤ ਆਏ।
ਕੀਰਤਪੁਰ ਫਿਰ ਆ ਪੁੱਜੇ, ਜੇ ਕੋ ਬਚਿਓ ਚੌਖ,
ਜੇ ਕੋ ਬਚੇ ਸਨ ਜਿਹੜੇ ਉਹ ਕੀਰਤਪੁਰ ਆ ਪੁੱਜੇ।
ਛਟੇ ਮਹੀਨੇ ਲਿਖ ਚਿੱਠੇ, ਸਿੰਘਣ ਪਿਓ ਮਿਲਾਣ।
ਕੀਰਤਪੁਰ ਸਾਹਿਬ ਫੌਜਾਂ ਦੀ ਛਾਉਣੀ ਪੈ ਗਈ, ਲਗਭਗ 4-5 ਹਜ਼ਾਰ ਸਿੰਘ ਸੀਗੇ। ਉਹਨਾਂ ਨੇ ਚਿੱਠੀਆਂ ਲਿਖ ਲਿਖ ਕੇ ਪਤਾ ਕੱਢਿਆ ਵੀ ਸਾਡੇ ਭਰਾ ਕਿੱਥੇ ਹਨ। ਪਤਾ ਤਾਂ ਇਹ ਅੰਦਾਜ਼ਾ ਹੀ ਸੀ ਵੀ ਮਾਲਵੇ ਚ ਹਨ, ਤੋ ਮਾਲਵੇ ਵੱਲੋਂ ਸਿੰਘਾਂ ਨੂੰ ਇੱਕ ਦੂਜੀ ਨਾਲ ਰਾਬਤਾ ਕਾਇਮ ਕਰ ਲਿਆ।
ਜੋ ਬਚਿਓ ਉਹ ਮਰ ਗਯੋ, ਆਈ ਤਵੈ ਪਛਾਣ।
ਉੱਥੇ ਪਤਾ ਲੱਗਾ ਵੀ ਕੌਣ ਬਚਿਆ ਤੇ ਕੌਣ ਮਰਿਆ। ਭਾਵ ਫਿਰ ਪੁੱਛਦੇ ਵੀ ਫਲਾਣੇ ਸਿੰਘ ਦਾ ਕੀ ਹਾਲ ਆ, ਉਹ ਕਹਿੰਦੇ ਉਹਦਾ ਤੇ ਕੋਈ ਪਤਾ ਨੀ, ਉਹ ਸ਼ਹੀਦ ਹੋ ਗਿਆ ਹੁਣ। ਏਦਾਂ ਸਿੰਘਾਂ ਨੂੰ ਸਾਧ ਸੰਗਤ ਜੀ ਆਪਣੇ ਭਰਾਵਾਂ ਦੀ, ਆਪਣੇ ਪਰਿਵਾਰਾਂ ਦੀ, ਕਈਆਂ ਦੇ ਭਰਾ ਮਰ ਗਏ ਸੱਕੇ, ਕਿਤੇ ਚਾਚੇ ਕੋਈ ਤਾਏ ਕੋਈ, ਏਦਾਂ ਆਪਸ ਵਿੱਚ ਸਿੰਘਾਂ ਦੇ ਪਰਿਵਾਰ ਸੀਗੇ ਅੱਧਿਆਂ ਨਾਲੋਂ ਜ਼ਿਆਦਾ ਮੁੱਕ ਗਏ, ਖਤਮ ਹੋ ਗਏ। ਉਦੋਂ ਪਤਾ ਲੱਗਾ ਵੀ ਕਿਹੜਾ ਕਿਹੜਾ ਬਚਿਆ ਤੇ ਕਿਹੜਾ ਕਿਹੜਾ ਮਰਿਆ ਹੈ।
ਹਾਂਜੀ ਅਬ ਸੁਣ ਫਿਰ ਸਭਨ ਕੀ ਬਾਤ।
ਸਾਰਾ ਪੰਥ ਹੌਲੇ ਹੌਲੇ ਇਕੱਠਾ ਹੋਣ ਲੱਗਾ, ਭਾਵ ਸਿੰਘਾਂ ਨੂੰ ਇੱਕ ਦੂਜੀ ਦਾ ਪਤਾ ਲੱਗਣ। ਪਹਾੜ ਵਾਲੇ ਥੱਲੇ ਆ ਗਏ, ਮਾਲਵੇ ਵਾਲੇ ਮਾਲਵੇ ਚ ਬੈਠੇ ਸਨ, ਤੇ ਇਸ ਕਰਕੇ ਉਹਨਾਂ ਸਿੰਘਾਂ ਨੂੰ ਸਾਰਿਆਂ ਨੂੰ ਇੱਕ ਦੂਜੀ ਨਾਲ ਸੰਪਰਕ ਹੋਣ ਲੱਗੇ।
ਜਿੰਜਨ ਆਈ ਥੀ ਬਿਦਨ ਰਾਤ,
ਜਿਨ੍ਹਾਂ ਜਿਨ੍ਹਾਂ ਦੇ ਮੁਸੀਬਤ ਦੀਆਂ ਘੜੀਆਂ ਆਈਆਂ ਸਨ, ਜਿਹੜੇ ਜਿਹੜੇ ਸ਼ਹੀਦ ਹੋਏ ਸਨ।
ਜੋ ਜੰਗਲ ਮੈਂ ਪੂਜੇ ਸੋ ਬਾਚੇ,
ਜਿਹੜੇ ਬਚ ਕੇ ਜੰਗਲ ਦੇ ਇਸ ਮਾਲਵੇ ਚ ਪਹੁੰਚੇ ਸਨ ਬਰਾੜਾਂ ਦੇ ਕੋਲ।
ਕਛੂ ਕੋ ਮਾਝੇ ਵੜ ਲੋਕ ਮੁੜ ਫਾਚੇ,
ਉਹਨਾਂ ਵਿਚੋਂ ਕੁਝ ਸਿੰਘ ਮਾਝੇ ਚ ਫੇਰ ਆਏ ਆਪਣੇ ਪਿੰਡਾਂ ਦਾ ਪਤਾ ਕਰਨ, ਭੇਸ ਬਦਲ ਕੇ।
ਉਹ ਜੋ ਪੜੋਲ ਫੜੇ ਸੋ ਮਾਰੇ,
ਜਿਹੜੇ ਪੜੋਲ ਵਿਚ ਫੜੇ ਗਏ ਸੀ ਪਹਾੜ ਚੜਦੇ, ਉਹ ਪਹਾੜੀਆਂ ਦੇ ਕੋਲ ਸਿੰਘਾਂ ਨੂੰ ਉਹਨਾਂ ਨੇ ਪਹਾੜੀਆਂ ਨੇ ਫੜ ਕੇ ਤੁਰਕਾਂ ਦੇ ਹਵਾਲੇ ਕਰ ਦਿੱਤਾ ਸੀ, ਉਹ ਵੀ ਮਾਰੇ ਗਏ।
ਕਈ ਪਹਾੜਨ ਮੈਂ ਰਹਿ ਹਾਰੇ,
ਕਈ 6 ਮਹੀਨੇ ਪਹਾੜਾਂ ਵਿੱਚ ਰਹੇ, ਉੱਥੇ ਨੌਕਰੀ ਕੀਤੀ ਰਾਜੇ ਮੰਡੀ ਦੇ ਕੁੱਲੂ ਦੇ ਰਾਜਿਆਂ ਦੀ।
ਬਹੁਤੇ ਜੇਲ ਬਸੋਲੀਆਂ ਕਰਕੇ,
ਬਹੁਤ ਸਾਰਿਆਂ ਬਸੋਲੀਆਂ ਨੇ ਜੇਲ ਚ ਬੰਦ ਕਰ ਛੱਡੇ ਸਨ, ਕੈਦ ਕਰ ਬਸੋਲੀ ਦੇ ਰਾਜੇ ਨੇ ਫੜ ਕੇ,
ਹੱਥ ਤੋੜੀ ਗੱਲ ਟੰਗ ਭਰ ਕੇ,
ਉਹਨਾਂ ਨੂੰ 6 ਮਹੀਨੇ ਹੋ ਗਏ ਸੀ ਜੇਲ ਵਿਚ, ਗਲ ਦੇ ਵਿਚ ਉਹਨਾਂ ਦੇ ਉਹ ਲੋਹੇ ਦੇ ਤੌਕ ਪਾ ਕੇ, ਹੱਥ ਕੜੀਆਂ ਲਾ ਕੇ, ਪੈਰਾਂ ਨੂੰ ਬੇੜੀਆਂ ਲਾ ਕੇ ਉਹਨਾਂ ਨੂੰ ਰਾਜੇ ਨੇ ਬੰਨਿਆ ਹੋਇਆ ਸੀਗਾ।
ਪਾਸ ਨਵਾਬ ਗਏ ਤੇ ਸਾਰੇ,
ਉਹਨਾਂ ਨੂੰ ਨਵਾਬ ਦੇ ਕੋਲ ਕੈਦ ਕਰਕੇ ਭੇਜ ਦਿੱਤਾ।
ਹੁਣ ਕੇ ਸੀਸਣ ਬੁਰਜੋ ਸਾਰੇ,
ਉਹਨਾਂ ਸਿੰਘਾਂ ਨੂੰ ਜਿਹੜੇ ਬਸੋਲੀ ਚ ਕੈਦ ਸਨ, ਸ਼ਾਹਨਵਾਜ ਖਾਨ ਤੇ ਲੱਖੂ ਨੇ ਸਿਰ ਵੱਢ ਕੇ ਤੇ ਲਾਹੌਰ ਦੇ ਵਿਚ ਉਹਨਾਂ ਦੇ ਬੁਰਜ ਉਸਾਰ ਦਿੱਤੇ। ਜਿਹੜੇ ਸਿੰਘ ਜੰਗ ਚ ਵੀ ਮਰੇ, ਲਾਸ਼ਾਂ ਲੱਭੀਆਂ, ਉਹਨਾਂ ਦੇ ਸਿਰ ਵੱਢ ਕੇ ਵੀ ਲਾਹੌਰ ਲੈ ਗਿਆ ਤੇ ਲਾਹੌਰ ਦੇ ਸ਼ਹਿਰ ਦੇ ਉੱਤੇ ਮੁਨਾਰਿਆਂ ਦੇ ਚਿਣ ਦਿੱਤੇ ਸਿਰ, ਤਾਂ ਕਿ ਦੁਨੀਆਂ ਦੀ ਦਹਿਸ਼ਤ ਪੈ ਜਾਵੇ ਸਿੱਖੀ ਖਤਮ ਹੋ ਗਈ ਹੈ।
ਬਚੇ ਸਿੰਘ ਚ ਹਿੱਸਾ ਥੋੜਾ,
ਸਾਧ ਸਿੰਘ ਜੀ ਜਿੱਡਾ ਖਾਲਸਾ ਪੰਥ ਸੀਗਾ ਉਹਦੇ ਵਿਚੋਂ ਚੌਥਾ ਹਿੱਸਾ ਬਚਿਆ, ਥੋੜੇ ਹੀ ਰਹਿ ਗਏ, ਬਾਕੀ ਸਾਰੇ ਮਾਰੇ ਗਏ।
ਰਹੇ ਉਹਨਾਂ ਤਿੰਨ ਪੈ ਚੜਨੋ ਕੋੜਾ,
ਜਿਹੜੇ ਸਿੰਘ ਬਹੁਤੇ ਪਹਾੜ ਤੋਂ ਆਏ ਸਨ ਉਹਨਾਂ ਕੋਲ ਵਿਚਾਰਿਆਂ ਕੋਲ ਘੋੜੇ ਕੋਈ ਨੀ ਸੀ ਚੜਨ ਵਾਸਤੇ।
ਦੋਹਰਾ ਸੁੱਖਾ ਸਿੰਘ ਸੰਗ ਜੋ ਗਏ ਹਾਜ਼ਰ ਦੋਏ ਕੈ ਤੀਨ,
ਜਿਹੜੇ ਸੁੱਖਾ ਸਿੰਘ ਨਾਲ ਗਏ ਸੀ ਬਚ ਕੇ ਮਾਲਵੇ ਨੂੰ, ਉਹ 2 ਜਾਂ 3 ਹਜ਼ਾਰ ਸਿੱਖ ਸਨ।
ਇਨ ਪੈ ਘੋੜੇ ਜੋ ਬਚਿਓ ਬੀਜ ਮਾਤਰ ਗਿਨ ਲੀਨ,
ਉਹਨਾਂ ਦੇ ਘੋੜੇ ਬਚੇ ਸਨ, ਬਾਕੀ ਪਹਾੜ ਵਾਲੇ ਤਾਂ ਘੋੜਿਆਂ ਕੋਲ ਪਹਿਲਾਂ ਹੀ ਘੱਟ ਸਨ, ਉਹ ਤਾਂ ਚੜ ਗਏ ਓਦਾਂ ਹੀ ਪੈਦਲ, ਤੇ ਜਿਹੜੇ ਘੋੜੇ ਸਨ 3-4 ਹਜ਼ਾਰ ਸਿਰਫ ਉਸ ਦਲ ਕੋਲ ਸਨ ਜਿਹੜੇ ਸੁੱਖਾ ਸਿੰਘ ਦੇ ਨਾਲ ਮਾਲਵੇ ਨੂੰ ਗਏ ਸਨ।
ਚੌਪਈ ਕਉ ਕਹਿ ਮੋਏ 40 ਹਜ਼ਾਰ,
ਉਸ ਜੰਗ ਬਾਰੇ ਵੱਖਰੇ ਵੱਖਰੇ ਕਿਆਫੇ ਅੰਦਾਜ਼ੇ ਦੁਨੀਆਂ ਚ ਚੱਲੇ ਹੋਏ ਨੇ। ਰਤਨ ਸਿੰਘ ਜੀ ਕਹਿੰਦੇ, ਕੋਈ ਕਹਿੰਦਾ ਵੀ ਉਸ ਲੜਾਈ ਵਿਚ ਛੋਟੇ ਘੱਲੂ ਘਰ 40 ਹਜ਼ਾਰ ਸਿੱਖ ਮਰਿਆ ਸੀ।
ਕਉ ਕਹਿ ਸਿੰਘ ਬਹੁ ਪੈ ਮਾਰ,
ਕੋਈ ਕਹਿੰਦਾ ਇਸ ਤੋਂ ਵੀ ਜ਼ਿਆਦਾ ਸ਼ਹੀਦ ਹੋਏ ਸਨ, ਲੋਕਾਂ ਦੇ ਅੰਦਾਜ਼ੇ ਨੇ। ਹਾਂਜੀ,
ਕਉ ਕਹਿ ਸਿੰਘ 40 ਸਾਰੇ,
ਕੋਈ ਕਹਿੰਦੇ ਸਿੰਘ 40 ਸਨ ਸਾਰੇ।
ਤਿੰਨ ਮੈਂ ਬਚੇ 6-7 ਕੋ ਸਾਰੇ,
6-7 ਹੀ ਬਚੇ ਭਾਵੇ, ਗੱਲਾਂ ਵੱਖਰੀਆਂ ਵੱਖਰੀਆਂ ਲੋਕਾਂ ਵਿਚ ਚੱਲੀਆਂ ਹੋਈਆਂ ਨੇ, ਜਿੱਦਾਂ ਜਿੱਦਾਂ ਦੀਆਂ ਕਹਾਵਤਾਂ ਚੱਲੀਆਂ ਹੁੰਦੀਆਂ ਨੇ। ਅਸਲ ਗੱਲ ਜਿਹੜੀ ਹੈ ਵੀ ਪੂਰੀ ਗਿਣਤੀ ਸਿੰਘਾਂ ਦੀ ਸ਼ਹੀਦੀ ਦੀ ਕਿਸੇ ਨੇ ਨਹੀਂ ਦੱਸੀ।
ਕਉ ਕਹਿ ਦਲ ਆਹੇ 50,
ਕੋਈ ਕਹਿੰਦਾ ਸਿੰਘਾਂ ਦੀ 50 ਹਜ਼ਾਰ ਗਿਣਤੀ ਸੀ ਉਸ ਵੇਲੇ।
ਤਿੰਨ ਮੈਂ ਪਇਓ 40 ਕੋ ਨਾਸ,
40 ਹਜ਼ਾਰ ਸਿੰਘ ਸ਼ਹੀਦ ਹੋ ਗਿਆ ਸੀ।
ਕਉ ਕਹਿ ਸਿੰਘ ਹੋਤੇ ਕਣੇ,
ਕਈ ਕਹਿੰਦੇ ਆ ਵੀ ਸਿੰਘ ਹੋਰ ਜ਼ਿਆਦਾ ਸਨ, 1 ਲੱਖ ਦੇ ਨੇੜੇ ਸਨ।
ਪਰਤ ਨਹੀਂ ਜੋ ਮੂਵੇ ਗਣੇ,
ਗਿਣਤੀ ਨੀ ਕਿੰਨੇ ਕੁ ਮਰੇ ਹਨ।
ਸੋ ਲਿਖ ਦੀਨੀ ਜੋ ਹਮ ਸੁਣੀ,
ਕਵੀ ਜੀ ਕਹਿੰਦੇ ਮੈਂ ਜੋ ਬਜ਼ੁਰਗਾਂ ਤੋਂ ਸੁਣਿਆ, ਸਾਰੀ ਗੱਲਾਂ ਸੁਣੀਆਂ ਵੱਖੋ ਵੱਖ, ਕਿਉਂਕਿ ਉਸ ਵੇਲੇ ਦੀਆਂ ਗੱਲਾਂ ਸੁਣੀਆਂ ਹੀ ਰਹਿੰਦੀਆਂ ਸਨ, ਲਿਖਤ ਤਾਂ ਬਹੁਤ ਘੱਟ ਹੁੰਦੀ, ਸਰਕਾਰ ਵੀ ਇੰਨੇ ਅੰਕੜੇ ਨਹੀਂ ਸੀ ਲਿਖਿਆ ਕਰਦੀ ਵੀ ਕਿੰਨੇ ਮਰੇ ਕਿੰਨੇ ਤੇ ਕਿੰਨੇ ਸਾਂਭੇ ਕੀ ਹੋਇਆ, ਉਹ ਤਾਂ ਉਦੋਂ ਗੱਲਾਂ ਹੁੰਦੀਆਂ ਹੀ ਨਹੀਂ ਸਨ, ਜ਼ਮਾਨਾ ਹੀ ਇਹੋ ਜਿਹਾ ਸੀਗਾ। ਬਸ ਜਿਹੜੇ ਦੰਦਿਆਂ ਨਾਲ ਬੀਤੀ ਹੁੰਦੀ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਸਾਡੇ ਕਿੰਨੇ ਕੁ ਬੰਦੇ ਮਾਰੇ ਗਏ, ਕਿੰਨੇ ਕੁ ਬਚੇ, ਅੰਦਾਜ਼ਾ ਹੀ ਹੁੰਦਾ ਸੀ ਮੋਟਾ ਜਿਹਾ। ਹਾਂਜੀ,
ਪਰਤ ਨਹੀਂ ਕੁਛ ਗਿਣਤੀ ਗਣੀ,
ਗਿਣਤੀ ਪੱਕੀ ਕੋਈ ਨੀ ਕਹਿ ਸਕਦੇ।
ਜੋ ਮੋਏ ਪਿਤਾ ਸੋ ਮੋਹੇ ਸੁਣਾਇਓ,
ਮੇਰੇ ਪਿਤਾ ਜੀ ਰਾਏ ਸਿੰਘ ਵੀ ਉਸ ਲੜਾਈ ਵਿਚ ਸ਼ਾਮਲ ਸਨ ਛੋਟੇ ਘੱਲੂ ਘਾਰੇ ਚ, ਉਹਨਾਂ ਨੇ ਮੈਨੂੰ ਜੋ ਦੱਸੀਆਂ ਗੱਲਾਂ
ਰਤਨ ਸਿੰਘ ਨੇ ਸੋ ਲਿਖਾਇਓ,
ਉਹ ਮੈਂ ਲਿਖ ਦਿੱਤੀਆਂ ਹਨ ਪੰਥ ਪ੍ਰਕਾਸ਼ ਵਿਚ।
ਦੋਹਰਾ ਸੰਪਤ 1800 ਤੋਂ ਉਪਰ 300 ਸਾਲ,
ਸੋ ਸਾਧ ਸੰਗਤ ਜੀ ਇਹ ਕਿਹੜਾ ਸਮਾਂ ਸੀ, 1803 ਬਿਕਰਮੀ ਤੇ 1846 ਈਸਵੀ, 1746 ਈਸਵੀ, 1803 ਬਿਕਰਮੀ ਸੀਗਾ ਤੇ 1746 ਈਸਵੀ ਸੀ, ਮਈ ਦੇ ਮਹੀਨੇ ਪਾਣਾ ਵਰਤਿਆ ਸੀਗਾ ਤੇ ਉਦੋਂ ਲਗਭਗ ਮੋਟਾ ਜਿਹਾ ਅੰਦਾਜ਼ਾ ਜਿਹੜਾ ਹੈ ਉਹ ਸਿੱਖਾਂ ਦੀ ਸ਼ਹੀਦੀਆਂ ਦਾ 10-15 ਹਜ਼ਾਰ ਦੇ ਵਿੱਚ, ਪੱਕੀ ਗਿਣਤੀ ਨਹੀਂ ਹੈ ਪਰ 10 ਤੋਂ ਲੈ ਕੇ 15 ਹਜ਼ਾਰ ਦੇ ਅੰਦਾਜ਼ਾ, ਸਾਰੇ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਜੀ, ਸੋਹਣ ਸਿੰਘ ਸੀਤਲ ਇਹ 10-10 ਹਜ਼ਾਰ ਹੀ ਮੰਨਦੇ ਹਨ। ਸੋ ਫਿਰ ਵੀ 10-12 ਹਜ਼ਾਰ ਲੜਾਈ ਵਿੱਚ ਮਰਿਆ ਤੇ 6-7 ਹਜ਼ਾਰ ਜਿਹੜੇ ਪਿੰਡਾਂ 'ਚ ਰਹਿੰਦੇ ਸਿੱਖ ਫੜ ਕੇ ਲੱਖੂ ਨੇ ਪਹਿਲਾਂ ਹੀ ਸੋਮਵਾਰ ਹੀ ਮੱਸਿਆਂ ਨੂੰ ਕਤਲ ਕਰਾ ਦਿੱਤੇ, ਇਹ ਮੌਤਾਂ ਲਗਭਗ 20 ਹਜ਼ਾਰ ਦੇ ਨੇੜੇ ਅੱਪੜ ਜਾਂਦੀਆਂ ਹਨ। ਇੰਨੀਆਂ ਮੌਤਾਂ ਹੋ ਜਾਣੀਆਂ ਕਿਸੇ ਕੌਮ ਦੇ ਲਈ, ਫਿਰ ਖੁਆਰੀ ਹੋਣੀ ਜੰਗ ਦੇ ਵਿੱਚ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ, ਬਹੁਤ ਵੱਡਾ ਏ ਭਾਣਾ ਵਰਤਿਆ ਸੀ ਜਿਹਨੂੰ ਇਤਿਹਾਸ ਵਿੱਚ ਛੋਟਾ ਘੱਲੂਕਾਰਾ ਕਰਕੇ ਆਪਾਂ ਯਾਦ ਕਰਦੇ ਹਾਂ।
ਘੱਲੂਕਾਰੋ ਵੱਡ ਕਰਿਓ ਤੁਰਕਣ ਸਿੰਘਣ ਨਾਲ,
ਸਿੰਘਾਂ ਦਾ ਤੇ ਤੁਰਕਾਂ ਦਾ ਇਹ ਜੰਗ ਲੱਖੂ ਦੇ ਨਾਲ ਹੋਇਆ। ਹੁਣ ਲੱਖੂ ਖਾਲਸੇ ਦਾ ਵੈਰੀ ਕਿੱਦਾਂ ਮਰੇਗਾ ਉਹ ਅੱਗੇ ਕਥਾ ਆਉਂਦੀ, ਇਤਿਹਾਸ ਵਿੱਚ ਆਪਾਂ ਸਮੇਂ ਨਾਲ ਸੁਣਾਂਗੇ। ਇਹ ਗੁਰੂ ਖਾਲਸੇ ਦਾ ਇਤਿਹਾਸ ਹੈ ਭਾਈ, ਇਹਨੂੰ ਸੁਣਨ ਨਾਲ ਸਾਨੂੰ ਪਤਾ ਲੱਗੇਗਾ ਵੀ ਅਸੀਂ ਕਿੱਦਾਂ ਕਿੱਦਾਂ ਕਿਹੜੇ ਕਿਹੜੇ ਰਾਹਾਂ ਚੋਂ ਲੰਘ ਕੇ ਇੱਥੇ ਪਹੁੰਚੇ ਹਾਂ। ਗੁਰੂ ਮਹਾਰਾਜ ਮਿਹਰ ਕਰਨ, ਫੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਨਾਥ ਨਾ ਸਖੇ ਦੀਨ ਦਰਦ ਨਿਵਾਰ, ਹੇ ਸਮਰਥ ਗਮ ਪੂਰਨ ਮੋਹਿ ਮਾਇਆ ਥਾਲ, ਕੂਪ ਮਹਾ ਪਿਆਨ ਨਾਨਕ ਪਾਲਿ ਉਤਾਰ, ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰਿ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰਿ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।